ਇਹ ਆਪਣੇ ਪੁੱਤਰਾਂ ਨੂੰ ਸਤਸੰਗ ਜੀ ਮਹਾਰਾਜ ਦੀ ਸ਼ਰਨ ਪਾਇਆ, ਮਹਾਰਾਜ ਇਹਨਾਂ ਦੀ ਵੀ ਨਾਲ ਨਿਭਾ ਦਿਓ। ਸਤਿਗੁਰੂ ਜੀ ਵੀ ਇੱਧਰ ਸਤਸੰਗ ਜੀ ਤਿਆਰੀਆਂ ਕਰ ਰਹੇ ਨੇ ਕਿ ਸਾਡਾ ਜੋਤੀ ਜੋ ਸਮਾਉਣ ਦੇ ਦਿਨ ਵੀ ਨੇੜੇ ਆ ਰਹੇ ਹਨ। ਆਪਣੇ ਪੋਤਰੇ ਗੁਰੂ ਹਰਿਰਾਜ ਸਾਹਿਬ ਜੀ ਨਾਲ ਬਹੁਤ ਪਿਆਰ ਕਰਦੇ ਨੇ, ਸੰਗਤਾਂ ਅੰਦਾਜ਼ਾ ਲਾਉਂਦੀਆਂ ਨੇ ਕਿ ਸਾਹਿਬਜ਼ਾਦਿਆਂ ਨਾਲ ਇੰਨਾ ਰੁਚੀ ਨਾਲ ਨਹੀਂ ਬੋਲਦੇ ਜਿੰਨੇ ਪੋਤਰੇ ਨਾਲ, ਬਹੁਤ ਹਿੱਤ ਕਰ ਰਹੇ ਨੇ। ਗੁਰਤਾ ਗੱਦੀ ਪਿੱਛੇ ਸਤਸੰਗ ਜੀ ਈਰਖਾ ਕਰ ਰਿਹਾ ਧੀਰ ਮਲ, ਚਾਹੁੰਦਾ ਕਿ ਮੈਂ ਗੁਰੂ ਬਣਾਂਗਾ ਪਰ ਆਗਿਆਕਾਰੀ ਨਹੀਂ ਹੈ। ਇੱਧਰ ਸਤਸੰਗ ਜੀ ਜਾਤੀ ਮਲ ਗੁਰੂ ਕਰਦਾ ਪ੍ਰੋਤ ਹੈ, ਅੱਜ ਕੱਲ੍ਹ ਤਾਂ ਪ੍ਰੋਤ ਚੱਕ ਦਿੱਤੇ ਸਾਰਿਆਂ ਨੇ, ਕਿਹਾ ਸਾਡਾ ਕੋਈ ਪ੍ਰੋਤ ਹੀ ਨਹੀਂ, ਗੁਰੂ ਚੱਕ ਦਿੱਤੇ ਪ੍ਰੋਤ ਕਿਹਦੇ ਵਿਚਾਰੇ। ਸਾਰੇ ਪੰਥ ਦੇ ਅੰਦਰੋਂ ਸਤਸੰਗ ਜੀ ਕਿੰਨਿਆਂ ਕਿੰਨੇ ਅੰਮ੍ਰਿਤ ਛਕਿਆ ਹੋਇਆ, ਗਿਣਤੀ ਵਿੱਚ ਤਾਂ ਖਾਲਸਾ ਬਹੁਤ ਹੈ ਜੇ ਵੋਟਾਂ ਆਦਿ ਦੇਖੀਏ, ਸਾਰੇ ਸੁੱਖ ਨਾਲ ਪਰਿਵਾਰਾਂ ਦੇ ਜੀਵ ਗਿਣ ਲਈਏ ਤਾਂ ਸਿੱਖ ਤਾਂ ਸਤਸੰਗ ਜੀ ਗਿਣਤੀ ਦੇ ਤਾਂ ਬਹੁਤ ਹਾਂ, ਪਰ ਸਤਸੰਗ ਜੀ ਅੰਮ੍ਰਿਤਧਾਰੀ ਤਾਂ ਜੇ ਦੇਖੀਏ ਬਹੁਤ ਘੱਟ ਨੇ। ਇਸੇ ਤਰ੍ਹਾਂ ਸਤਸੰਗ ਜੀ ਜਦ ਅਸੀਂ ਗੁਰੂ ਹੀ ਚੱਕ ਦਿੱਤਾ, ਪ੍ਰੋਤ ਵਿਚਾਰੇ ਕਿਹਦੇ ਰਹਿ ਗਏ, ਉਹਨਾਂ ਨੂੰ ਵੀ ਚੱਕ ਦਿੱਤਾ ਹੈ, ਕਲਯੁਗ ਦਾ ਐਸਾ ਸਮਾਂ ਆ ਗਿਆ। ਸੋ ਇਹ ਜਾਤੀ ਮਲਕ ਪ੍ਰੋਤ ਹੈ, ਸਿੰਘੇ ਪ੍ਰੋਤ ਦਾ ਲੜਕਾ। ਸਿੰਘੇ ਪ੍ਰੋਤ ਨੇ ਅੰਮ੍ਰਿਤਸਰ ਦੇ ਜੰਗ ਵਿੱਚ ਸਤਸੰਗ ਜੀ ਸ਼ਹੀਦੀ ਪਾਈ, ਬੀਬੀ ਬੀਰੋ ਨੂੰ ਮੇਲ ਮਹਿਲਾਂ 'ਚੋਂ ਲੈ ਕੇ ਆਇਆ ਸੀ, ਉੱਥੇ ਰਹਿ ਗਈ ਸੀ ਹਨੇਰੇ ਵਿੱਚ। ਉਹਦਾ ਲੜਕਾ ਸਤਸੰਗ ਜੀ, ਜਿਸਨੇ ਸਾਰੀ ਜ਼ਿੰਦਗੀ ਘਰ ਨਾ ਘਾਲੀ, ਇਸ ਜਾਤੀ ਮਲਕ ਪ੍ਰੋਤ ਨੇ ਨਿਰਭੈ ਹੋ ਕੇ ਜੰਗਾਂ ਦੇ ਵਿੱਚ ਹਿੱਸਾ ਲਿਆ, ਅੱਜ ਸਤਸੰਗਤ ਜੀ ਇਹਨੇ ਸਮਾਉਣਾ ਹੈ, ਆਪ ਜੀ ਮੂਹਰੇ ਬੇਨਤੀਆਂ ਕਰੇਗਾ ਮਹਾਰਾਜ ਕੋਲੇ। ਇਹਨੇ ਕਹਿਣਾ ਮਹਾਰਾਜ ਜਿਵੇਂ ਆਪ ਮੈਂ ਤੁਹਾਡਾ ਪ੍ਰੋਤ ਹਾਂ, ਵਸਤੂ ਵੀ ਮੈਂ ਮਹਾਰਾਜ ਮਾੜੀ ਮੋਟੀ ਨਹੀਂ ਤੁਹਾਡੇ ਕੋਲੋਂ ਮੰਗਣੀ, ਮੈਨੂੰ ਬ੍ਰਹਮ ਗਿਆਨ ਤੋਂ ਘੱਟ ਦਾਨ ਨਾ ਦਿਓ। ਕਰਤਾ ਤੂੰ ਜੇ ਬੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗੋ ਦੇਹੋ ਆਪਣਾ ਨਾਮ। ਤੁਸੀਂ ਮਹਾਰਾਜ ਮੇਰੇ ਜਜਮਾਨ ਹੋ, ਕਿਰਪਾ ਕਰੋ ਮੈਨੂੰ ਦਾਨ ਦਿਓ ਬ੍ਰਹਮ ਗਿਆਨ ਦਾ। ਦੂਸਰੇ ਪਕਸ਼ ਦੇ ਅੰਦਰ ਆਪ ਜੀ ਨੇ ਪਰਥਾ ਤੋਰ ਦਿੱਤੀ, ਪਤਾ ਹੈ ਕਿ ਅਸੀਂ ਜੰਗ ਆਰੰਭ ਕਰ ਦਿੱਤੇ, ਚਿਰ ਕਾਲ ਤੱਕ ਖਾਲਸੇ ਦੇ ਵਿੱਚ ਵੀ ਉਸੇ ਤਰ੍ਹਾਂ ਧਰਮ ਦੇ ਯੁੱਧ ਆਰੰਭ ਰਹਿਣਗੇ। ਇਸ ਯੁੱਧਾਂ ਦੀ ਪਰਥਾ ਚਲਾਉਣ ਕਰਕੇ ਆਪ ਜੀ ਨੇ ਸਤਸੰਗ ਜੀ ਵੀਰ ਰਸੀ ਬਾਣੀ ਦਸਵੇਂ ਜਾਮੇ 'ਚ ਰਚੀ, ਚੰਡੀ ਦੀ ਵਾਰ ਆਦਿਕ, ਚੰਡੀ ਚਰਿੱਤਰ, ਹੋਰ ਕ੍ਰਿਸ਼ਨਾ ਅਵਤਾਰ ਦੇ ਅੰਦਰ ਜੰਗ, ਖੜਕ ਸਿੰਘ ਆਦਿਕਾਂ ਦੇ ਜੰਗ, ਆਪ ਜੀ ਨੇ ਸਤਸੰਗ ਜੀ ਬਹੁਤ ਬਾਣੀ ਜੰਗਾਂ ਦੀ ਵਰਣਨ ਕੀਤੀ। ਸਰਬਲੋਹ ਦੇ ਅੰਦਰ ਬਹੁਤ ਵਿਸਤਾਰ ਹੈ, ਕਿਉਂਕਿ ਸਾਡੇ ਗੁਰਸਿੱਖ ਪੜ੍ਹਿਆ ਕਰਨਗੇ, ਵੀਰ ਰਸ ਜਾਗੇਗਾ, ਆਪਣੇ ਧਰਮ ਦੀ ਰੱਖਿਆ ਆਪ ਕਰਿਆ ਕਰਨਗੇ ਸ਼ਸਤਰਧਾਰੀ ਹੋ ਕੇ। ਨਾਲ ਹੀ ਸਤਸੰਗ ਜੀ ਆਪ ਜੀ ਨੇ ਅਬਦੁੱਲਾ ਅਤੇ ਨੱਥਾ ਦੋ ਢਾਡੀ ਰੱਖੇ ਨੇ, ਜੋ ਅਕਾਲ ਤਖ਼ਤ 'ਤੇ ਵੀ ਸ਼ਾਮ ਦੇ ਟਾਈਮ ਦੀਵਾਨ ਸਜਦਾ, ਢਾਡੀ 12 ਲਾਇਆ ਕਰਦੇ। ਜੋ ਜੋ ਪਹਿਲੇ ਸੂਰਮੇ ਹੋਏ ਸਤਸੰਗਤ ਜੀ ਭਾਰਤ ਵਰਸ਼ ਵਿੱਚ, ਜਿਵੇਂ ਜਿਵੇਂ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਉਹਨਾਂ ਦੀਆਂ 12 ਗਾਇਆ ਕਰਦੇ। ਜਿਹੜੀਆਂ ਧੁਨਾਂ ਲੈ ਦੇ ਵਿੱਚ ਉਹ ਗਾਉਂਦੇ, ਉਹ 9 ਧੁਨਾਂ ਮਹਾਰਾਜ ਨੇ ਪਸੰਦ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਚੜ੍ਹਾਈਆਂ ਨੇ। ਉਹ ਅਬਦੁੱਲਾ ਅਤੇ ਨੱਥਾ ਢਾਡੀ ਨੇ ਸਤਸੰਗ ਜੀ ਜਿਵੇਂ 6ਵੇਂ ਪਾਤਸ਼ਾਹ ਨੇ ਜੰਗ ਕਰੇ, ਉਹਨਾਂ ਦੀ ਵਾਰ ਬਣਾ ਕੇ ਨਾ ਕਵਿਤਾ 'ਚ ਮਹਾਰਾਜ ਨੂੰ ਸੁਣਾਈ ਹੈ, ਜਿਸ ਪ੍ਰਕਾਰ ਸਤਸੰਗ ਜੀ ਉਹਨਾਂ ਨੂੰ ਦਾਨ ਦੇ ਰਹੇ ਨੇ। 6ਵੇਂ ਪਾਤਸ਼ਾਹ ਦਾਨ ਦੇ ਕੇ ਸਤਸੰਗ ਜੀ ਦੀਵਾਨ 'ਚ ਹੀ ਬੈਠੇ ਹੋਣਗੇ, ਜਦੋਂ ਜਾਤੀ ਮਲਕ ਪ੍ਰੋਤ ਨੇ ਬੇਨਤੀ ਕਰਨੀ ਹੈ, ਮਹਾਰਾਜ ਹੁਣ ਮੈਨੂੰ ਵੀ ਆਗਿਆ ਦੇ ਦਿਓ, ਮੇਰੀ ਵੀ ਜ਼ਿੰਦਗੀ ਖਤਮ ਹੈ। ਐਸੀ ਕਥਾ ਸਤਸੰਗ ਜੀ ਆ ਰਹੀ ਹੈ, ਧੰਨ ਗੁਰੂ ਕੇ ਸਿੱਖ, ਧੰਨ ਗੁਰੂ ਸਾਹਿਬ ਹਨ ਖਾਲਸਾ ਜੀ। ਐਸੇ ਸਤਿਗੁਰਾਂ ਦੀ ਕਥਾ ਵਿਚਾਰਾਂਗੇ ਸਤਸੰਗ ਜੀ, ਆਪਣਾ ਵੀ ਜੀਵਨ ਸਫਲਾ ਹੋਵੇਗਾ। ਆਹ ਬਿਰਤੀਆਂ ਨੂੰ ਕਾਗਰ ਕਰਕੇ ਕਥਾ ਸੁਣੋ।
ਫਤਿਹ ਲਈ ਹੱਥ ਕਰ ਤੁਰ ਕੰਨ,
ਆਪ ਨੇ ਮਹਾਰਾਜ ਇਹ ਦੋਨੋਂ ਅਬਦੁੱਲਾ ਤੇ ਨੱਥਾ ਢਾਂਡੀ ਕਹਿੰਦੇ ਨੇ, ਸਾਰੇ ਤੁਰਕਾਂ ਨੂੰ ਮਾਰ ਕੇ ਜਿੱਤ ਪ੍ਰਾਪਤ ਕੀਤੀ ਹੈ।
ਅਣੇ ਡੰਗ ਕਰਨ ਜੀਤ ਨਿਸ਼ਾਨਾ,
ਕੀ ਸੋਹਣੇ ਧੌਂਸਿਆਂ ਦੇ ਉੱਤੇ ਮਾਰਾ ਚੋਬਾਂ ਲਾ ਕਰਕੇ ਗਰਜਾਂ ਪਾ ਦਿੱਤੀਆਂ ਤੁਹਾਡੇ ਨਗਾਰਚੀਆਂ ਨੇ।
ਗੁਰੇ ਆਗੇ ਥਿਰ ਹੋਏ ਸੁਣਾਈ,
ऐसी सुंदर बार सत संगत जी जस रूप गुरु साहब दे सामने सुनाई इन्हे नथे ते अब्दुल्ला ढाडी ने
सुनकर दान दीन समदाई
जदों इन्हां कोलों बार सुनी महाराज ने इन्हां नूं दान दिता
गज तरंग ऊपर सब जीन
एक तो हाथी दिता सत संग जी घोड़े दिते जिन्हां ते काठियां पाईआं होईआं सी
कंचन कंकण जड़त नवीन
नवे सत संग जी सोने दे कड़े सी जिन्हां च जड़त जड़ती हीरियां दी जड़ी सी ओह कड़ियां दीआं जोड़ियां दित्तियां
सुंदर वस्त्र बन बहु केरे
बहुत रंगां दे सत संगत जी सोहणे वस्त्र दित्ते बदुल्ले ते नथे नूं
दिओ संग बहु दरब कनेरे
धन नाल दित्ता है
फरमायो सिख संगत माही
सारी सिख संगत नूं हुक्म दे दित्ता महाराज जी ने
करो सनावन मुद उपजाई
कह दित्ता उन्हां नूं भी सारी संगत च भाई हमेशा तुसी सुनाया करो बारा टाइम लिया करो ढाडी दरबार सजा करे
तुमको दहे दरब कनेरा
जिन्ने साडे गुरसिख ने थोनू धन दया करनगे
सुने पंत चाले जग मेरा
अगे वास्ते साडा पंत सुनिया करेगा बारा ढाडियां दियां ते तुसी गाया करो
इसते आद दान विद दान
इस प्रकार जेड़े दान जरूर दया करनगे थोनू खाली नहीं रखदे
करे नेता प्रत गुरु महान
गुरु साहब जी भी सत्संग जी दान दिंदे ने सारिआं नूं
गुरु देश ते जाचक आवे
बहुत दूरों दूरों जाचक मंगते आउंदे महाराज पास
सुन सुन जस निज करते तावे
गुरु हरगोबिंद साहब जी दा दान करन दा जस उपमा सुन के घर तो आदे नठे
नेत दान को जस उपजाए
दान मारा दंदे नाले जस हुंदा है
देत असीस श्री गुरु राय
सच्चे सच्चे पातशाह नूं आशीर्वादां दंदे ने असीसां दंदे हन मंगते
एक दिन बैठे सभा मजारी
एक दिन खालसा जी दीवान च बैठे छेवें पातशाह
जाति मलक पेपर गुण भारी
जिहदे च बड़े भारी गुण ने जाति मलक परोत है
सतगुर कर को परोत अहे
गुरु घर दा सोड मंस दा परोत
आयुध धारी हवै टिग रहे
शस्त्र धारी होके रहिंदा पूरा धोती पा के नहीं रखदा कली
रण में कीने पराक्रम पारे
जंग दे विच बड़े उद्दम नाल सत संग जी इन्हां ने मुकाबले कीते तुरकां दे
शत्रु तुरक अनेक सिंगारे
बैरी दुश्मन बहुत मारे
पूर्व गुर टिग सिंघा नाम
पहला इन्हां दा पिता सिंघा परोत सी नाल
सो भी लड़त रहे ओ रण धाम
ओ भी जंग भूमका च लड़दा रहा
इस पीछे हो पास अवधान
सिंघे परोत तो बाद ए परोत होया जाति मलक साहब धान
चढ़े तरंग वीर बलवान
बड़ा वीर सी योधा बल वाला सतनी घोड़े ते चढ़दा
दया राम उपजो इस नंद
एदा एक पुत्र सी अगे जाति मलक दा दया राम
दसम गुरु टिक रहे आनंद
ओ दसवें पातशाह दे पास रख रहा खालसा जी पंघाणी दे जंग विच उसने बड़ी भारी सूरमताई दिखाई जाति मलक दे पुत्र दया राम ने
रण को करे कथा तवे आवे
कथा आउंदी है दसवें गुरु ग्रंथ साहिब दे अंदर जिवें जंग करिया उसने
शत्रु पहारी लर कर कावे
बहुत ही जेड़े बैरी बाई धार राजे इक पंघाणी दे जंग चढ़ के आए सी उन मारे
जाति मलक जान निज अंत
जाति मलक ने खालसा जी अपना अंत दा समा जान के
गयो जहां बैठे भगवंत
जिथे भगवंत सतगुरु जी बैठे सी उन्हां कोले चलिया गया
हाथ जोड़ कर अपन प्रसंग
हाथ जोड़ के सारा अपना प्रसंग दसिया
बनियो सकल ही गुर के संग
गुरु साहब दे कोले बैठ के कहा
करो खुशी मो पर इस काल
महाराज जी इस समय मेनू खुशियां बख्श दे
प्राण अंत होए चहत उताल
छेती होई मारा मेरे प्राण हुन खत्म होया चाहुंदे ने
प्रोत मैं हूँ रावर केरा
मैं आप जी दे घर दा महाराज प्रोत हां ब्राह्मण
चाहो दान ब्रह्म ज्ञान बडेरा
बड़ा भारी बड़ा थोड़े कोलो दान ब्रह्म ज्ञान दा मंगदा हां
जिस ते बोर जन्म नहीं तारो
जे तुसी मैनू ब्रह्म ज्ञान दा दान दे दियो फिर मैं मुड़ के जन्म नहीं धारांगा
कर्म फाल सगरी निर्वार
जिन्ने पापा पुन्ना दे कर्मा दी फाही है मेरे गल चो निकल जावेगी खालसा जी ऐसे करके जिन्ना चिर ना पापा पुन्ना दा जिहड़ा कर्मा दा सतसंग जी बड़ा भारी समुदाय है ये खत्म नहीं हुंदा उन्ना चिर प्रतिबंधक ने यह ज्ञान दे ज्ञान उदों होना जदों जन्मा जन्मा दे पाप पुन्न कर्म सारे खत्म हो जाण ये ना समझ रहे हो भी पाप भी बिघन पाउंदे ने पुन्न भी बिघन पाउंदे किसे दी सोने दी बेड़ी पा दीए फिर भी कैदी है लोहे दी बेड़ी पा दी है फिर भी कैदी है, पुन करने सोने दी बेड़ी दी न्याई ने, पाप करने सत्संग जी लोहे दी बेड़ी न्याई ने। पाप की पुन करके भी थोनू फल भोगना पवेगा, पाप करके भी पुन भोगना पवेगा, फल भोगना पवेगा। इसे तरह सत्संग जी गुरमुख गुरसिख ने जेड़े पापी पुन्नी आखण ना है, ना ये पापी ने ना ये पुन्नी कहे जाते ने। पाप तो करते ही नहीं गुरसिख गुरु की संगत विच रह बैठने वाले, जे कोई भुल के कर भी देन सत्संग जी बख्शाउंदे ने पंजा प्यारा मूहरे मिन्नतां करदे सदा वास्ते सत्संग जी बाणी पढ़दे प्राश्चित करदे। जदों पुन करदे तां हंगता नहीं धारदे, सुपने विच भी नहीं ये मन दे के असी दान कीता है, कहदे हे महाराज ये सब थोड़ी दाता तेरा किया तुझे क्या अर्पो। उन्हां गुरमुखां नूं सत्संग जी पुन दा फल नहीं भोगना पैंदा, फिर पुन कीते दा फल तां मिलदा उन्हां नूं, फल मिलदा उन्हां दा मन उज्जल हो जांदा। मन उन्हां दे उज्जल दी की निशानी है, मन दे अंदर प्रेम वधदा, मन दे अंदर विराग वधदा। ये दोनों चीज़ां जदों वध जाण फिर आ नहीं कदे मन में शिकायत करदा भी मेरा मन नहीं टिकदा। सारी दुनिया यही सत्संग जी प्रश्न करदी, मन नहीं टिकदा जी। जदों निष्कामता दे सहत सत्संग जी पुन दान कीते होण उन्हां दा फल मिल जावे सत्संग जी आपां नूं, ओह फल की है? विराग ते और प्रेम। मन विच होवे प्रेम दी खिच, विराग होवे भी महाराज नूं कदों मिलांगे, हिल जे तां मन शब्द चो किधर हिल जूगा। जदों मन विच प्रेम दी घाट है, इसे तरह सत्संग जी विराग नहीं पदार्थां दी रुचि है, फिर नहीं मन टिकदा कदे भी, फिर पदार्थां वल नूं नठेगा। कोशिश कर लिए नहीं सत्संग जी टिकेगा मन, बिन बैराग ना छूट समाया, बिना विराग तो सत्संग जी माया दी खिच नहीं अंदरों छुटदी। जिन्ना चिर पदार्थां दी माया दी खिच है उन्ना चिर सत्संग जी मन उधर नूं खिचया जाऊ कि शब्द वल नूं खिच होऊगा। सो सत्संग जी जिन्ना चिर पाप पुन दे कर्म कीते हुए ने सहत कामना दे, क्यों पाप भी आदमी सत्संग जी हंकार ना करता, पुन तो भला हंकार ना करते ही ने लोग। जे मैं ना कहता हुंदा खून नहीं सी हो सकना छाती ते हत्थ मारदा। पाप करन दा भी हंकार धारदा है, इह जिहा खालसा जी मूर्ख अग्ञानी है, फल किवें नहीं मिलेगा उहदा फिर। सो जिन्ना चिर सत्संग जी पूर्वले पाप पुन हन उन्ना चिर आपां आउंदे जांदे रहांगे, ज्ञान नहीं हुंदा है। जिहड़ा ज्ञान जाति मलक पुरोहित मंग रिहा महाराज जी तो। सो इन्हां दी निवृत्ति सत्संग जी अर्थे ही आपां संगत विच बैठदे नाले पुनः पुनः बाणी दा अभ्यास करदे। एक दिन दे नितनेम नाल महापुरख दसदे भी हजार कर्म जिहड़ा जन्म धार के भोगना ना वह खत्म हो जाता एक दिन के नितनेम नाल। जे मन एकाग्र करके करिए फिर तो बहुत ही फल है, जे मन ना भी एकाग्र होवे नेम निभा दिओ कि मैं पढ़ नितनेम जरूर करना है, उहदा सत्संग जी फल है। जिहड़े पूर्व दे साढ़े पाप पुन ने वह घटन लग जाते ने, घटते ने। जिवें किन्नियां साखियां आप जी सुनदे हो, बहुत सारे प्रसंग सत्संग जी, अजय सरोवै भीख्या खाए ऐसी दरगह मिले सजाए। राजा अज होया दशरथ दा सत्संग जी प्यो, रामचंद्र दा दादा, हाथियां दे तबेले सुते सिद्ध खड़ा साधु आ गए, भिख्या मंगदे उन्होंने सत्संग जी भिख्या जाची। राजा खिज गया कहिंदा मैं कितने दान आले थां खड़ा, मैं हाथियां दे पिछे खड़ा, ये साधु नूं अकल नहीं। खिजे हुए ने सत्संग जी चक के हाथी दा लिद जी लेडा सी बड़ा सारा साधु दे पल्ले पा दिता। वह सबर संतोखी सी उन्हें उस तरह ही सत्संग जी पल्ले च लै लिया। अगे होया तो होर भिख्या लई जितनी एक लोड़ सी छकण वास्ते भोजन भिख्या लैके वापस मुड़ गया। आप दी झोंपड़ी कोले जाके वह लेडा लिद का बड़ा बड़ा हद्दा हाथी का रख लिया कोले। कहिंदा हे परमेश्वर ਰਾਜਿਆਂ ਨੂੰ ਵੱਡਿਆਂ ਧਨਾਡਾਂ ਨੂੰ ਵੀ ਤੂੰ ਹੀ ਪ੍ਰਗਟ ਕਰਨ ਵਾਲਾ, ਗਰੀਬਾਂ ਨੂੰ ਵੀ ਤੂੰ ਹੀ ਪ੍ਰਗਟ ਕਰਨ ਵਾਲਾ। ਕਿਰਪਾ ਕਰੋ, ਮੈਂ ਨਾਮ ਤਰੀਕ ਸਾਧੂ ਹਾਂ, ਆ ਜਿਸਨੇ ਦਾਨ ਕੀਤਾ ਮਹਾਰਾਜ ਇਹਦਾ ਵਧੇ। ਉੱਧਰ ਲਿੱਦ ਵਧਣ ਲੱਗ ਗਈ, ਉਹ ਜਿਨ੍ਹਾਂ ਨੇ ਰੋਟੀ ਖਵਾਈ ਸੀ ਉਹਨਾਂ ਦਾ ਦਾਨ ਵਧਣਾ ਹੀ ਸੀ। ਪਰਮੇਸ਼ੁਰ ਦੀ ਨੇਤ ਨਾਲ ਸਤ ਸੰਗਤ ਜੀ, ਰਾਜਾ ਗਿਆ ਸ਼ਿਕਾਰ 6 ਮਹੀਨੇ ਬਾਅਦ। ਜਦ ਉਸੇ ਸਾਧੂ ਦੀ ਝੌਂਪੜੀ ਦੇ ਕੋਲੇ ਸਤ ਸੰਗਤ ਧੁੱਪ ਸੀ ਬਹੁਤ, ਬਿਰਛਾਂ ਥੱਲੇ ਖੜਾ, ਕੀ ਦੇਖਦਾ? ਕਹਿੰਦਾ ਲਿੱਦ ਦਾ ਢੇਰ ਹੈ। ਸਾਧੂ ਨੇ ਕੋਈ ਘੋੜਾ ਨਹੀਂ ਰੱਖਿਆ, ਕੋਈ ਹਾਥੀ ਨਹੀਂ ਰੱਖਿਆ, ਇੱਥੇ ਲਿੱਦ ਕਿੱਥੋਂ ਆ ਗਈ? ਆਪਦੇ ਨੌਕਰ ਨੂੰ ਕਹਿੰਦਾ ਜਾ ਪੁੱਛ ਕੇ ਆ ਝੌਂਪੜੀ ਵਾਲੇ ਸਾਧ ਨੂੰ, ਬਈਆ ਇੰਨੀ ਲਿੱਦ ਤਾਂ ਕੀ ਕਰਨੀ ਆ, ਇਕੱਠੀ ਕੀਤੀ ਹੈ ਤਾਂ ਬਾਲਣ ਦੇ ਕੰਮ ਵੀ ਨਹੀਂ ਆਉਣੀ, ਤਾਂ ਇੱਥੇ ਰਿਹੋ ਪਾਉਣਾ, ਇਹਦੀ ਦੁਰਗੰਧੀ ਨਹੀਂ ਤੈਨੂੰ ਆਉਂਦੀ। ਜਦੋਂ ਜਾ ਕੇ ਨੌਕਰ ਨੇ ਪੁੱਛਿਆ ਸੰਤ ਜੀ ਬਈਆ ਲਿੱਦ ਦਾ ਢੇਰ ਕਿੱਥੋਂ ਇੱਥੇ ਆ ਗਿਆ? ਸੰਤ ਕਹਿਣ ਲੱਗਾ ਹੇ ਭਾਈ, ਇਹ ਰਾਜੇ ਅੱਜ ਨੇ ਦਾਨ ਕੀਤਾ ਵੱਧ ਰਿਹਾ ਹੈ, ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜਿਆ ਕਿਸੇ ਥਾਏ, ਇਹ ਦਾਨ ਕੀਤਾ ਹੋਇਆ ਉਹਦਾ ਪਰ ਮੈਂ ਲਿਆ ਕੇ ਸਾਂਭ ਕੇ ਰੱਖਿਆ, ਪ੍ਰਫੁੱਲਤ ਹੋ ਰਿਹਾ, ਉਹ ਖਾਵੇਗਾ। ਕਹਿੰਦੇ ਜੀ ਉਹ ਕਿਵੇਂ? ਰਾਜੇ ਅੱਜ ਨੇ ਦਿਲਤ ਦਾਨ ਕਰਨੀ ਸੀ। ਕਹਿੰਦੇ ਹਾਂ, ਪੁੱਛ ਲਿਓ ਉਹਨੂੰ ਜਾ ਕੇ, ਮੈਂ ਭਿੱਖਿਆ ਨੂੰ ਗਿਆ ਸੀ, ਉਹਨੇ ਮੈਨੂੰ ਹਾਥੀ ਦੀ ਲਿੱਦ ਪਾਈ ਸੀ ਪੱਲੇ 'ਚ, ਮੈਂ ਆ ਕੋਲੇ ਰੱਖੀ ਬੈਠਾ, ਪਰਮੇਸ਼ੁਰ ਸਾਰਿਆਂ ਨੂੰ ਕੀਤੇ ਦਾ ਫਲ ਦਿੰਦਾ ਹੈ। ਜਦੋਂ ਹੀ ਸਤ ਸੰਗਤ ਜੀ ਜਦੋਂ ਜਾ ਕੇ ਦੱਸਿਆ ਰਾਜੇ ਅੱਜ ਨੂੰ, ਬੜਾ ਪਰੇਸ਼ਾਨ ਹੋਇਆ, ਬੜਾ ਪਛਤਾਉਂਦਾ ਪਿਆ। ਕਹਿੰਦਾ ਓਹੋ, ਕਹਿੰਦਾ ਮਾੜੀ ਜੀ ਕਿਣਕਾਂ ਲਿੱਦ ਖਾਣੀ ਤਾਂ ਔਖੀ ਹੈ, ਦਾਨ ਮੈਂ ਕਦੋਂ ਕੀਤਾ? ਪੁੱਛਿਆ ਆ ਗਿਆ ਚੇਤਾ। ਕਹਿੰਦਾ ਹਾਂ, ਇਸੇ ਸਾਧੂ ਨੂੰ ਮੈਂ ਲਿੱਦ ਪਾਈ ਸੀ ਖਿੱਚ ਕੇ। ਕਹਿਣ ਲੱਗੇ ਰਾਜਨ, ਤੇਰਾ ਹੀ ਦਾਨ ਕੀਤਾ ਹੋਇਆ, ਤੂੰ ਹੀ ਸਾਂਭ ਇਹਨੂੰ, ਤੂੰ ਮੈਨੂੰ ਖਾਣ ਵਾਸਤੇ ਹੀ ਪਾਈ ਸੀ ਲਿੱਦ, ਇਹ ਮੇਥੋਂ ਤਾਂ ਖਾਧੀ ਨਹੀਂ ਗਈ, ਆ ਤੇਰਾ ਦਾਨ ਹੈ, ਮੈਂ ਸਾਂਭ ਕੇ ਰੱਖਿਆ ਹੋਇਆ। ਜਦੇ ਸਤਸੰਗੀ ਚਰਨੀ ਡਿੱਗ ਪਿਆ, ਕਹਿੰਦਾ ਜੀ ਕਿਰਪਾ ਕਰੋ, ਮਾਫ਼ ਕਰ ਦਿਓ। ਕਹਿੰਦੇ ਮਾਫ਼ੀ ਕਿਵੇਂ ਕਰ ਦਈਏ ਤੈਨੂੰ, ਤੇਰਾ ਹੀ ਕੀਤਾ, ਤਾਂ ਹੀ ਭੁਗਤਣਾ, ਮੈਂ ਹੁਣ ਕੀ ਇਹਦੇ 'ਚ ਤੈਨੂੰ ਦਖਲ ਦੇਵਾਂ? ਕਹਿੰਦੇ ਕਿਵੇਂ ਕਰੋ ਜੀ, ਕੋਈ ਯੁਗਤੀ ਦੱਸੋ, ਸਾਧੂਆਂ ਕੋਲ ਹੁੰਦੀ ਹੈ। ਕਹਿੰਦੇ ਰਾਜਨ, ਜੇ ਤੂੰ ਬਹੁਤਾ ਹੀ ਮਨ ਵਿੱਚ ਭਾਵਨਾ ਰੱਖਦਾ, ਤੈਨੂੰ ਯੁਗਤੀ ਦੱਸਦੇ ਹੈ, ਸਾਰੀ ਤੇਰੀ ਰਾਜਧਾਨੀ 'ਚ ਸਾਰੇ ਲੋਕ ਤੇਰੀ ਨਿੰਦਿਆ ਕਰਨ, ਫਿਰ ਇਹ ਲਿੱਦ ਖਤਮ ਹੋ ਜੂਗੀ। ਉਸੇ ਵੇਲੇ ਸਤਸੰਗ ਜੀ ਰਾਜੇ ਨੇ ਥਾਂ ਥਾਂ 'ਤੇ ਢੰਡੋਰੇ ਪਰਵਾ ਦਿੱਤੇ ਕਿ ਦੇਖੋ ਰਾਜਾ ਅੱਜ ਕਿੰਨਾ ਮਾੜਾ ਹੈ, ਉਹਨੇ ਸਾਧੂ ਨੂੰ ਲਿੱਦ ਪਾਈ ਹੈ, ਰਾਜਾ ਹੋ ਕਰਕੇ ਵੀ ਗਰੀਬ ਨਹੀਂ ਕੋਈ ਸਾਧੂ ਦੇ ਪੱਲੇ ਲਿੱਦ ਪਾਉਂਦਾ। ਸਾਰੀ ਪਰਜਾ ਨੇ ਨਿੰਦਿਆ ਕੀਤੀ ਸਤਸੰਗ ਜੀ, ਉਹ ਘੱਟ ਗਈ, ਸਾਰੀ ਖਤਮ ਹੋ ਗਈ, ਉਹ ਲਿੱਦ ਦਾ ਇੱਕੋ ਲੇਡਾ ਰਹਿ ਗਿਆ ਵੱਡਾ ਸਾਰਾ। ਜਦ ਰਾਜਾ ਗਿਆ, ਕਹਿੰਦਾ ਕਿਉਂ ਜੀ ਹੈ ਜੀ? ਕਹਿੰਦੇ ਦੇਖ ਲੈ ਰਾਜਨ, ਸਾਰੀ ਲਿੱਦ ਖਤਮ। ਕਹਿੰਦੇ ਖਾ ਗਏ ਲੋਕ ਸਾਰੀ ਤੇਰੀ ਲਿੱਦ? ਕਹਿੰਦਾ ਜੀ ਆਹ ਤਾਂ ਬੜੀ ਕਿਰਪਾ ਹੋਈ। ਕਹਿੰਦੇ ਆਹਾ, ਕਹਿੰਦੇ ਅਸੀਂ ਤਾਂ ਨਹੀਂ ਖਾਣੀ, ਇਹ ਵੀ ਤਹੀਂ ਖਾਣੀ ਆ, ਉਹ ਅਸਲੀ ਜਿਹੜਾ ਲੇਡਾ ਸੀ ਉਹ ਪਿਆ ਸੀ। ਕਹਿੰਦਾ ਜੀ ਇਹ ਵੀ ਖਤਮ ਕਰੋ, ਕਿਰਪਾ ਕਰੋ। ਕਹਿੰਦੇ ਚੰਗਾ ਇਉਂ ਕਰ, ਇੱਥੋਂ 10 ਕੋਹ ਅੱਗੇ ਜਾ ਜੰਗਲ 'ਚ, ਉੱਥੇ ਇੱਕ ਬ੍ਰਹਮ ਗਿਆਨੀ ਮਹਾਤਮਾ ਹੈ, ਉਹ ਤੇਰੀ ਨਿੰਦਿਆ ਕਰ ਦੇਵੇ ਨਾ, ਇਹ ਵੀ ਖਤਮ ਹੋ ਜੂ। ਸਤਸੰਗਤ ਜੀ ਰੂਪ ਵਟਾ ਕੇ ਰਾਜਾ ਉਹ ਮਹਾਤਮਾ ਬ੍ਰਹਮ ਗਿਆਨੀ ਕੋਲੇ ਗਿਆ। ਕਹਿੰਦਾ ਸੰਤ ਜੀ, ਮੈਂ ਤਾਂ ਤੁਹਾਡੇ ਦਰਸ਼ਨਾਂ ਨੂੰ ਆਇਆ, ਦੇਖ ਲਓ ਅੱਜ ਕੱਲ੍ਹ ਕਹੇ ਜੇ ਰਾਜੇ ਪੈਦਾ ਹੋਣ ਲੱਗ ਗਏ, ਸਾਧੂ ਦੇ ਪੱਲੇ ਰਾਜੇ ਅੱਜ ਨੇ ਲਿੱਦ ਪਾਈ ਹੈ, ਸੀ ਰਾਜਾ ਅੱਜ ਹੀ ਪਰ ਭੇਸ ਵਟਾ ਕੇ ਗਿਆ ਸੀ। ਹੁਣ ਬ੍ਰਹਮ ਗਿਆਨੀ ਵੀ ਕਦੇ ਭੁੱਲਦਾ ਹੁੰਦਾ? ਬ੍ਰਹਮ ਗਿਆਨੀ ਕਹਿਣ ਲੱਗਾ ਰਾਜਾ ਅੱਜ ਇਹ ਤਾਂ ਤਹੀਂ ਖਾਣੀ ਪੈਣੀ ਆ, ਮੈਂ ਨਹੀਂ ਖਾਣੀ ਹੈ ਤੇਰੇ ਤੋਂ ਲਿੱਦ, ਮੈਂ ਨਹੀਂ ਮਾੜਾ। ਕਹਿੰਦਾ ਰਾਜੇ ਅੱਜ ਨੂੰ ਤੂੰ ਕਿਉਂ ਭੇਸ ਵਟਾ ਕੇ ਆਇਆ, ਇਹ ਤਾਂ ਹੁਣ ਤੂੰ ਹੀ ਖਾਵੇਂਗਾ, ਪਰਜਾ ਦੇ ਲੋਕ ਤਾਂ ਖਾ ਗਏ ਤੇਰੀ ਬਾਕੀ ਦਾ ਢੇਰ, ਇਹ ਜਿਹੜਾ ਲੇਡਾ ਇਹ ਤਹੀਂ ਪਾਇਆ, ਤੂੰ ਹੀ ਖਾ, ਮੈਂ ਕਿਉਂ ਖਾਵਾਂ? ਮਹਾਤਮਾ ਨੇ ਬ੍ਰਹਮ ਗਿਆਨੀ ਨੇ ਨਹੀਂ ਨਿੰਦਿਆ ਕੀਤੀ ਸਤਸੰਗਤ ਜੀ, ਨਿੰਦਾ ਭਰੀ ਕਿਸੇ ਕੀ ਨਾ ਹੀ ਮਨਮੁਖ ਮੁਗਦ ਕਰਨ, ਇਹ ਸਮਝੋ ਨਿੰਦਿਆ ਕਾਹਦੀ ਹੈ, ਪਰਾਈ ਲਿੱਦ ਖਾਣੀ ਹੈ ਖਾਲਸਾ ਜੀ। ਉਹ ਬ੍ਰਹਮ ਗਿਆਨ ਸਤਸੰਗਤ ਜੀ ਅੱਜ ਇਹ ਜਾਤੀ ਮਾਲਕ ਪੁਰੋਹਿਤ ਜਾਚਕ ਬਣ ਕੇ ਮੰਗਦਾ ਹੈ, ਕਹਿੰਦੇ ਮਹਾਰਾਜ ਕਿਰਪਾ ਕਰੋ ਮੈਨੂੰ ਮੇਰਾ ਕਰਮ ਧਰਮ ਦੇ ਜਿੰਨੇ ਬੰਧਨ ਨੇ ਮੇਟ ਦਿਓ, ਫਾਹੀ ਕਰਮਾਂ ਦੀ ਮੇਰੇ ਗੜ ਚੋਂ ਕੱਢ ਦਿਓ ਔਰ ਮੈਨੂੰ ਮੁਕਤ ਕਰ ਦਿਓ, ਬ੍ਰਹਮ ਗਿਆਨ ਦੀ ਦਾਤ ਦਿਓ। ਸੋ ਇਸੇ ਕਰਕੇ ਸਤਸੰਗਤ ਜੀ, ਆਪਾਂ ਅੰਮ੍ਰਿਤਧਾਰੀ ਹੋ ਕੇ ਲਗਾਤਾਰ ਬਾਣੀ ਵੱਧ ਤੋਂ ਵੱਧ ਪੜ੍ਹਦੇ, ਵੱਧ ਤੋਂ ਵੱਧ ਸੰਗਤ ਕਰਦੇ, ਕਿਵੇਂ ਨਾ ਕਿਵੇਂ ਪੂਰਵਲੇ ਜਿਹੜੇ ਸਾਡੇ ਕਰਮ ਨੇ ਉਹ ਮੇਟੇ ਜਾਣ। ਗੁਰਬਾਣੀ ਦੇ ਆਧਾਰ 'ਤੇ ਸਤਸੰਗਤ ਜੀ ਮਿਟਣੇ ਨੇ, ਜਿਨ੍ਹਾਂ ਨੇ ਸਾਨੂੰ ਗਾਹਾਂ ਜਨਮ ਦੇਣਾ ਹੈ। ਆਹ ਜਿਹੜਾ ਸਰੀਰ ਹੈ ਇਹ ਪ੍ਰਾਰਬਧ ਕਰਮ ਲੈ ਕੇ ਆ ਗਏ, ਸੰਚਿਤ ਕਰਮ ਹੋਰ ਬਹੁਤੇ ਨੇ, ਉਹਨਾਂ ਨੇ ਵੀ ਸਤਸੰਗ ਜੀ ਆਪਾਂ ਨੂੰ ਫਲ ਦੇਣਾ ਹੈ। ਕੋਈ ਸਤਸੰਗ ਜੀ ਕਿਸੇ ਦੇ ਨਵੀਂ ਵਿਆਹੀ ਲੜਕੀ ਗਈ, ਗਵਾਂਢਣਾਂ ਦਾ ਸੁਭਾਅ ਹੁੰਦਾ, ਪੁੱਛਦੀਆਂ ਰਹਿੰਦੀਆਂ ਨਵੀਂ ਆਈ ਨੂੰ, ਕਿਉਂ ਕਿਹੜੇ ਤੈਨੂੰ ਰੋਟੀ ਚੰਗੀ ਦਿੰਦੀ ਹੈ ਤੇਰੀ ਸੱਸ? ਐਂ ਈਰਖਾ ਹੁੰਦੀ ਆ ਮਨ ਦੇ ਅੰਦਰ, ਤੂੰ ਐਂ ਨਾ ਚੋਪੜੀ ਮੰਗਿਆ ਕਰ ਜੇ ਅਗਲੇ ਦੇ ਨਾਲ ਨਵੇਰਾ ਹੋਵੇ। ਉਹ ਸਤਸੰਗ ਜੀ ਸਤਸੰਗ ਕਰਿਆ ਕਰਦੀ ਲੜਕੀ, ਜਦੋਂ ਆਂਢਣਾ ਗਵਾਂਢਣਾ ਨੇ ਪੁੱਛਣਾ ਤੁਸੀਂ ਬੇਹਾ ਖਾਂਦੇ ਹੋ ਕਿ ਸੱਜਰਾ, ਉਹਨੇ ਕਹਿਣਾ ਬੇਹਾ। ਸਾਰੇ ਜਿਨ੍ਹਾਂ ਨੇ ਵੀ ਪੁੱਛਣਾ ਮਾਈਆਂ ਨੇ, ਉਹਨੇ ਵਿਚਾਰੀ ਨੇ ਕਹਿਣਾ ਅਸੀਂ ਤਾਂ ਬੇਹਾ ਖਾਂਦੇ ਹਾਂ। ਉਹਦੀ ਸੱਸ ਨੂੰ ਬੁੜੀਆਂ ਸਤਸੰਗ ਜੀ ਤਾਨੇ ਮਾਰਨ ਲੱਗ ਗਈਆਂ ਕਿ ਤੈਨੂੰ ਮਸਾਂ ਤੇਰੀ ਨਹੁੰ ਆਈ ਹੈ, ਤੂੰ ਲਾਜ ਕਰ, ਤੇਰਾ ਪੁੱਤ ਵਿਆਹ ਹੈਗਾ, ਧੰਨਵਾਦ, ਤੂੰ ਨਹੁੰ ਨੂੰ ਬੇਹੇ ਟੁਕੜੇ ਦਿੰਦੀ ਹੈ। ਕਹਿੰਦੀ ਕੁੜੇ ਤੁਹਾਨੂੰ ਕਿਹਨੇ ਦੱਸਿਆ? ਕਹਿੰਦੀ ਉਹੀ ਦੱਸਦੀ ਆ ਸਾਨੂੰ ਆ ਕੇ। ਲੜਪੀ ਸਤਸੰਗ ਜੀ ਸੱਸ ਤਾਂ ਕਹਿੰਦੀ ਜੈ ਖਾਣੇ ਦੀ, ਮੈਂ ਤੈਨੂੰ ਕਦ ਬੇਹਾ ਦਿੱਤਾ? ਕਹਿਣ ਲੱਗੀ ਮਾਂ ਜੀ ਮੈਂ ਕੋਈ ਝੂਠ ਨਹੀਂ ਬੋਲਦੀ, ਆਪਾਂ ਸਮੇਂ ਇਕੱਲੀ ਨਹੀਂ ਬੇਹਾ ਖਾਂਦੀ, ਆਪਾਂ ਸਾਰੇ ਟੱਬਰ ਬੇਹਾ ਖਾਂਦੇ ਹਾਂ। ਕਹਿਣ ਲੱਗੀ ਹੋਰ, ਕਹਿੰਦੀ ਝੂਠ ਬੋਲਦੀ ਹੈ ਇਹ। ਜਦ ਸਾਰੇ ਟੱਬਰ 'ਚ ਰੌਲਾ ਪੈ ਗਿਆ, ਸਹੁਰਾ ਸਤਸੰਗ ਜੀ ਹੱਥ ਜੋੜ ਕੇ ਕਹਿੰਦਾ ਪੁੱਤਰੀ ਤੂੰ ਸਾਡੇ ਆਈ ਆ ਵਿਆਹੀ, ਕਿਰਪਾ ਕਰ ਸਾਨੂੰ ਬਦਨਾਮ ਨਾ ਕਰ, ਅਸੀਂ ਤਾਂ ਕਦੇ ਬਦਨਾਮੀ ਨਹੀਂ ਖੱਟੀ, ਆਪਾਂ ਤਾਂ ਬੇਹਾ ਟੁਕੜਾ ਨਹੀਂ ਖਾਂਦੇ, ਆਪਾਂ ਤਾਂ ਸੱਜਰਾ ਦੋਨੋਂ ਟਾਈਮ ਤਿੰਨੇ ਟਾਈਮ ਪ੍ਰਸ਼ਾਦਾ ਪੱਕਦਾ। ਕਹਿੰਦੀ ਪਿਤਾ ਜੀ ਮੈਂ ਸੰਗਤ ਕਰਦੀ ਆਈ ਹਾਂ, ਤੁਸੀਂ ਕਦੇ ਸੰਗਤ ਨਹੀਂ ਕੀਤੀ, ਜਿਹੜਾ ਪਿਛਲੇ ਜਨਮ 'ਚ ਬੀਜਿਆ ਸੀ ਨਾ ਉਹ ਖਾ ਰਹੇ ਹਾਂ ਆਪਾਂ, ਸੱਜਰਾ ਜਿਹੜਾ ਹੁਣ ਪਕਾਉਂਦੇ ਹਾਂ, ਹੁਣ ਕਮਾਈ ਕਰਦੇ ਹਾਂ ਨਾ ਚੰਗਾ ਮਾੜਾ, ਇਹ ਗਾਹਾਂ ਖਾਵਾਂਗੇ। ਜੇ ਇਉਂ ਨਾ ਸਮਝੀਏ ਤਾਂ ਆਪਾਂ ਭਗਤੀ ਨਹੀਂ ਕਰ ਸਕਦੇ। ਕਿਉਂ ਦੇਖਦੇ ਰਹਿੰਦੇ ਤਾਂ ਫਲਾਣਾ ਇੰਨੇ ਪਾਪ ਕਰਦਾ, ਕਦੇ ਗੁਰਦੁਆਰੇ ਨਹੀਂ ਆ ਤਾਂ ਮੌਜਾਂ ਲੈਂਦਾ, ਫਲਾਣਾ ਮੱਥਾ ਘਸ ਗਿਆ, ਮੱਥਾ ਟੇਕਦੇ ਦਾ ਗੁਰੂ ਘਰ, ਉਹ ਦੁਖੀ ਆ, ਰੋਗੀ ਆ, ਉਹਦਾ ਰਾਜ ਰਾਜੀ ਨਹੀਂ ਹੁੰਦਾ, ਕੀ ਲੈ ਜਾ ਉਹਨੇ ਗੁਰਦੁਆਰੇ ਜਾ ਕੇ। ਸੋ ਸਤਸੰਗਤ ਜੀ ਸੱਜਰਾ ਸੱਜਰਾ ਜਿਹੜਾ ਹੈ ਇਹ ਅਗਲੇ ਜਨਮ 'ਚ ਖਾਈਦਾ ਹੈ, ਇਹ ਨਿਯਮ ਹੈ ਪਰਮੇਸ਼ਰ ਦਾ। ਸੋ ਜਿਹੜੇ ਸੰਚਿਤ ਕਰਮ ਪੂਰਵਲੇ ਸਤਸੰਗ ਜੀ ਕੀਤੇ ਹੋਏ ਨੇ ਉਹਨਾਂ ਨੂੰ ਭਸਮ ਕਰਨ ਵਾਸਤੇ ਜਿਹੜੇ ਹੋਰ ਆਪਾਂ ਨੂੰ ਜਨਮ ਦੇਣਗੇ ਘੜੀ ਘੜੀ, ਆ ਮਾਨਸ ਰੇਹੀ 'ਚ ਸਤਸੰਗ ਜੀ ਜਾਪ ਜਪ ਕੇ ਉਹਨਾਂ ਨੂੰ ਖਤਮ ਕਰ ਸਕਦੇ ਹਾਂ, ਦੂਸਰੀਆਂ ਜੂਨਾਂ 'ਚ ਆਪਾਂ ਨਾਮ ਜਪ ਕੇ ਉਹਨਾਂ ਨੂੰ ਖਤਮ ਨਹੀਂ ਕਰ ਸਕਦੇ। ਜੀਭ ਵੀ ਪ੍ਰਾਪਤ ਹੋ ਜੂ ਪਰ ਵਾਹਿਗੁਰੂ ਨਹੀਂ ਕਹੂ, ਕੁੱਤਿਆਂ ਦੀ ਪਸ਼ੂਆਂ ਦੀਆਂ ਜੀਭਾਂ ਕਿਤੇ ਹੈ ਨਹੀਂ, ਉਹਨਾਂ ਨੂੰ ਕਹੋ ਤਾਂ ਕਹਿਣ ਵਾਹਿਗੁਰੂ, ਨਹੀਂ ਕਹਿ ਸਕਦੇ। ਮਾਨਸ ਦੇਹੀ ਦੀ ਇੱਕ ਰਸਨਾ ਖਾਲਸਾ ਜੀ, ਇਹਦੇ ਨਾਲ ਚਾਹੇ ਨਿੰਦਿਆ ਕਰ ਲਓ ਚਾਹੇ ਸਤਸੰਗ ਜੀ ਨਾਮ ਜਪ ਲਓ, ਉਹ ਵਿਚਾਰੇ ਨਿੰਦਿਆ ਵੀ ਨਹੀਂ ਕਰਦੇ ਸਾਡੇ ਨਾਲ, ਪਸ਼ੂ ਚੰਗੇ ਨਿੰਦਿਆ ਤਾਂ ਨਹੀਂ ਕਰਦੇ ਇੱਕ ਦੂਜੇ ਦੀ। ਸੋ ਇਸੇ ਤਰ੍ਹਾਂ ਖਾਲਸਾ ਜੀ ਇਹ ਜਾਤੀ ਮਰਗ ਪ੍ਰੋਤ ਕਹਿ ਰਿਹਾ ਹੈ,
ਅਸ ਸਰੂਪ ਮੈਂ ਦਿਓ ਸਮਝਾਈ,
ਮਹਾਰਾਜ ਜੀ ਬ੍ਰਹਮ ਗਿਆਨ ਦੁਆਰਾ ਮੈਨੂੰ ਉਹ ਸਰੂਪ ਦਾ ਗਿਆਨ ਕਰਾ ਦਿਓ,
ਜਿਸ ਹਿਤ ਜੋਗੀ ਕਰ ਤੋ ਪਾਈ,
ਜਿਹੜੇ ਆਪਣੇ ਆਤਮ ਸਰੂਪ ਦੀ ਪ੍ਰਾਪਤੀ ਵਾਸਤੇ ਜੋਗੀ ਲੋਕ ਜੁੜ ਜੁੜ ਕੇ ਬੈਠਦੇ, ਸਮਾਧੀਆਂ ਲਾਉਂਦੇ, ਦਸਵੇਂ ਦੁਆਰ ਬਿਰਤੀ ਟਿਕਾਉਂਦੇ, ਉਹ ਜਿਹੜਾ ਆਤਮ ਸਰੂਪ ਹੈ, ਜੇ ਨਾ ਹੋਈ ਇਸ ਤੇ ਪਰੇ ਸਤ ਹੈ ਸੋਈ। ਖਾਲਸਾ ਜੀ ਜਿੱਥੇ ਮਹਾਰਾਜ ਯੋਧੇ ਨੇ ਬੜੀ ਭਾਰੀ ਸ਼ਸਤਰ ਵਿੱਦਿਆ ਗੁਰਸਿੱਖਾਂ ਨੂੰ ਸਿਖਾ ਕੇ ਧਰਮ ਦੇ ਜੰਗ ਕਰਾਏ ਨੇ, ਉੱਥੇ ਗਿਆਨ ਦੇ ਪੱਖੋਂ ਵੀ ਸਤਸੰਗ ਜੀ ਇਹ ਨਾ ਸਮਝ ਲੈਣਾ ਮਹਾਰਾਜ ਕੋਈ ਘੱਟ ਨੇ ਪਹਿਲਾਂ ਗੁਰੂਆਂ ਨਾਲੋਂ। ਅੱਜ ਸਤਸੰਗ ਜੀ ਜਾਤੀ ਮਲਕ ਦਾ ਅੰਤ ਦਾ ਸਮਾਂ ਹੈ, ਯੋਧਾ ਹੈ ਮਹਾਰਾਜ ਦੀ ਆਗਿਆ ਦਾ ਪਾਲਣ ਕਰਦਾ ਰਿਹਾ, ਪ੍ਰਾਣਾਂ ਦਾ ਅੰਤ ਹੋ ਰਿਹਾ ਨੇੜੇ, ਸੱਚੇ ਪਾਤਸ਼ਾਹ ਉਹ ਗਿਆਨ ਬਖਸ਼ ਦਿੰਦੇ ਖਾਲਸਾ ਜੀ ਜਿਹੜਾ ਵੇਦਾਂ ਦੇ ਵਿੱਚ ਵੀ ਗੁਪਤ ਹੈ, ਜਿਹੜਾ ਆਮ ਨਹੀਂ ਪ੍ਰਾਪਤ ਹੁੰਦਾ। ਥੋੜ੍ਹੀ ਜਿਹੀ ਸਤਸੰਗ ਜੀ ਐਨ ਬਿਰਤੀ ਕਾਗਰ ਕਰਕੇ ਸੁਣਨਾ, ਜਿਸ ਪ੍ਰਕਾਰ ਮਹਾਰਾਜ ਜੀ ਸਤਸੰਗਤ ਜੀ ਉਪਦੇਸ਼ ਦੇ ਰਹੇ ਨੇ, ਇਹ ਆਪਣੇ ਸਰੀਰ ਤੇ ਵੀ ਘਟਦਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਇਹ ਸਿੱਖਿਆ ਆਪਣੇ ਵਾਸਤੇ ਵੀ ਹੈ। ਕੀ ਅੱਜ ਜਾਤੀ ਮਲਕ ਪ੍ਰੋਤ ਗਿਆਨ ਦੀ ਸਿੱਖਿਆ ਲੈ ਰਿਹਾ ਕਿ ਆਪਾਂ ਵੀ ਇੱਛਕ ਹਾਂ ਕਿ ਨਹੀਂ ਸਾਨੂੰ ਵੀ ਗਿਆਨ ਹੋਵੇ। ਸੋ ਇਸੇ ਕਰਕੇ ਕਥਾ ਸੁਣੀ ਦੀਆਂ ਨੇ ਕਿ ਗੁਰੂ ਸਾਹਿਬ ਨੇ ਗੁਰਸਿੱਖਾਂ ਨੂੰ ਕਿਵੇਂ ਗਿਆਨ ਦੀ ਬਖਸ਼ਿਸ਼ ਕੀਤੀ। ਅੱਜ ਅਸੀਂ ਵੀ ਜੇ ਅਧਿਕਾਰੀ ਨਹੀਂ ਬਣੇ ਤਾਂ ਉਸ ਤਰ੍ਹਾਂ ਦੇ ਅਧਿਕਾਰੀ ਹੋ ਕੇ ਜਾਚਨਾ ਕਰਾਂਗੇ ਤਾਂ ਸਤਿਗੁਰੂ ਕੋਈ ਦੂਰ ਨਹੀਂ। ਸਤਿਗੁਰ ਮੇਰਾ ਨਿਤਨਮ ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਐਸੇ ਸਤਿਗੁਰੂ ਜੀ ਹਾਜ਼ਰ ਨਾਜ਼ਰ ਸੰਗਤ ਵਿੱਚ ਵਰਤਦੇ। ਸਦ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੋਂ ਨਾ ਭਇਓ ਦੂਰ ਆਈ, ਕਦੇ ਦੂਰ ਨਹੀਂ ਸ਼ਬਦ ਰੂਪ ਹੋ ਕਰਕੇ ਵਰਤ ਰਿਹਾ ਹੈ ਮਹਾਰਾਜ ਸਾਹਿਬ ਜੀ। ਸੋ ਖਾਲਸਾ ਜੀ ਇਹ ਕਹਿੰਦਾ ਮਹਾਰਾਜ ਮੈਨੂੰ ਆਪਣਾ ਸਰੂਪ ਬੁਝਾ ਦਿਓ, ਮੇਰਾ ਸਰੂਪ ਕੀ ਹੈ। ਆਪਾਂ ਵੀ ਦੇਹ ਨੂੰ ਆਪਣਾ ਸਰੂਪ ਕਦੇ ਮੰਨਿਆ? ਕਹਿਣਗੇ ਆਹ ਮੇਰੀ ਦੇਹ ਹੈ, ਆਹ ਮੇਰਾ ਸਰੀਰ ਹੈ। ਆਪਾਂ ਸਰੀਰ ਤਾਂ ਨਹੀਂ ਨਾ ਹਾਂ, ਫਿਰ ਆਪਾਂ ਕੀ ਹੋਏ? ਉਹੀ ਪੁੱਛਦਾ ਜਾਤੀ ਮਾਲਕ ਪ੍ਰੋਤ, ਮਹਾਰਾਜ ਮੈਨੂੰ ਆਪਣਾ ਸਰੂਪ ਵਧਾ ਦਿਓ, ਮੈਂ ਹਾਂ ਕੀ।
ਮਨ ਬਸਰਾਮ ਪਾਏ ਨਾ ਥਾਵੇ,
ਮਹਾਰਾਜ ਜੀ ਇੱਕ ਕਿਰਪਾ ਕਰ ਦਿਓ, ਮਨ ਟਿਕ ਜਾਵੇ, ਇਹ ਨੱਠੇ ਨਾ। ਜੇ ਉਹ ਜਿਹੜਾ ਅਸਲੀ ਸਰੂਪ ਦੱਸੋਗੇ ਨਾ, ਉਹਦੇ ਚ ਮਨ ਟਿਕ ਜਾਵੇ ਮੇਰਾ।
ਨਿਜ ਆਨੰਦ ਕੈ ਵਿਖੇ ਸਮਾਵੇ,
ਮੈਂ ਆਪਣੇ ਆਤਮਾ ਦੇ ਆਨੰਦ ਵਿੱਚ ਸਮਾ ਜਾਵਾਂ ਮਨ ਕਰਕੇ।
ਇਹ ਸੁਣ ਕਹਿ ਪ੍ਰੋਤ ਕੋ ਆਸੇ,
ਇਹ ਪ੍ਰੋਤ ਦਾ ਸਤਸੰਗ ਜੀ ਜਿਹੜਾ ਮਨ ਦਾ ਆਸ਼ਾ ਸੀ, ਇੱਛਾ ਸੀ ਇਹਦੀ ਬ੍ਰਹਮ ਗਿਆਨ ਦੀ ਪ੍ਰਾਪਤੀ ਦੀ ਅੰਤ ਦੇ ਸਮੇਂ, ਮਹਾਰਾਜ ਨੇ ਬਚਨ ਸੁਣੇ ਇਹਦੇ।
ਸ੍ਰੀ ਮੁਕਤੇ ਗੁਰ ਬਾਕ ਪ੍ਰਕਾਸ਼
ਸੁਭਾਏ ਮਨ ਮੁਖੋਂ, ਛੇਵੇਂ ਪਾਤਸ਼ਾਹ ਨੇ ਬਚਨ ਕਹੇ ਖਾਲਸਾ ਜੀ ਉਸ ਵੇਲੇ।
ਜਾਤੀ ਮਾਲਕ ਤਨ ਤੁਮ ਅਹੋ,
ਮਹਾਰਾਜ ਇੱਕ ਸਿਫਤ ਕਰਨ ਲੱਗੇ, ਜਾਤੀ ਮਾਲਕ ਤੂੰ ਭਾਈ ਧਨ ਹੈ,
ਤਨ ਹੰਤਾ ਕੋ ਤਿਆਗਣ ਚਾਹੋ,
ਤੂੰ ਜਿਹੜੀ ਤਨ ਦੀ ਹੰਗਤਾ ਨੂੰ ਤਿਆਗਣਾ ਚਾਹੁੰਦਾ ਹੈ। ਖਾਲਸਾ ਜੀ ਆਪਣੇ ਆਤਮ ਸਰੂਪ ਨੂੰ ਉਹੀ ਜਾਣਨਾ ਚਾਹੁੰਦਾ ਜਿਹੜਾ ਤਨ ਦੀ ਹੰਗਤਾ ਤਿਆਗ ਦੇਵੇ, ਜਿਹੜਾ ਕਹਿ ਦੇਵੇ ਮੈਂ ਹੈਗਾ, ਆਹੀ ਆ ਜੋ ਕੁਛ ਮੇਰਾ ਸਾਹਮਣੇ ਛਾਤੀ ਦੇ ਹੱਥ ਮਾਰ ਕੇ, ਉਹ ਆਪਣੇ ਸਰੂਪ ਦਾ ਕਾਹਨੂੰ ਚਾਹਵਾਨ ਹੈ ਪ੍ਰਾਪਤੀ ਦਾ। ਤੂੰ ਭਾਈ ਤਨ ਦੀ ਹੰਗਤਾ ਤਿਆਗ ਦਿੱਤੀ ਹੈ ਕਿ ਤਨ ਮੈਂ ਨਹੀਂ ਹਾਂ, ਜਿਹੜਾ ਮੇਰਾ ਅਸਲੀ ਸਰੂਪ ਆ ਉਹ ਮੈਨੂੰ ਦੱਸੋ।
ਦੁਬਦਾ ਮੈਂ ਮਨ ਬਿਗੜਿਓ ਸਦਾ,
ਮਹਾਰਾਜ ਕਹਿੰਦੇ ਹੇਵ ਜਾਤੀ ਮਲਕ ਇਹ ਮਨ ਬਿਗੜਿਆ ਹੋਇਆ ਹੈ। ਮਨ ਕਿਵੇਂ ਬਿਗੜਿਆ? ਇਹ ਦੁਬਧਾ ਦੇ ਵਿੱਚ ਪਿਆ ਹੋਇਆ ਹੈ ਕਿ ਸੰਸਾਰ ਸੱਚਾ ਕਿ ਝੂਠਾ ਹੈ। ਜੇ ਝੂਠਾ ਸਮਝ ਲਈਏ ਤਾਂ ਛੱਡਿਆ ਨਹੀਂ ਜਾਂਦਾ, ਜੇ ਸੱਚਾ ਸਮਝ ਲਈਏ ਤਾਂ ਨਾਲ ਨਹੀਂ ਜਾਂਦਾ। ਐ ਦੁਬਧਾ 'ਚ ਮਨ ਪਿਆ ਰਹਿੰਦਾ ਪ੍ਰੇਮੀਆਂ ਦਾ। ਇਸ ਕਰਕੇ ਜਿਨ੍ਹਾਂ ਦਾ ਮਨ ਦੁਬਧਾ 'ਚ ਹੈ,
ਇਕਤਾ ਮੈਂ ਪ੍ਰਾਪਤ ਨਹੀਂ ਕਦਾ,
ਉਹ ਕਦੇ ਏਕਤਾ ਨੂੰ ਪ੍ਰਾਪਤ ਨਹੀਂ ਹੁੰਦਾ। ਦੋਨੀ ਪਾਸੇ ਤੁਰਿਆ ਫਿਰਦਾ ਰਹਿੰਦਾ ਦੁਬਧਾ ਵਾਲਾ ਬੰਦਾ, ਉਹਦੇ ਮਨ ਚ ਚਿੰਤਾ ਰਹਿੰਦੀ ਹੈ।
ਨਿਜ ਸਰੂਪ ਤਨ ਕੋ ਨਹਿ ਜਾਣ,
ਉਹ ਆਪਣੇ ਜਿਹੜਾ ਅਸਲੀ ਸਰੂਪ ਹੈ ਨਾ ਉਹਨੂੰ ਜਾਣ ਨਹੀਂ ਸਕਦਾ ਹੈ। ਇਸ ਕਰਕੇ ਹੇ ਜਾਤੀ ਮਲਕ ਪ੍ਰੋਤ ਜੀ, ਆ ਤਨ ਨੂੰ ਆਪਣਾ ਸਰੂਪ ਨਾ ਸਮਝੀ, ਇਹ ਪੰਜਾਂ ਤੱਤਾਂ ਦੀ ਦੇਹ ਬਣੀ ਹੋਈ ਹੈ, ਤੂੰ ਨਹੀਂ ਹੈ।
ਜਨਮਤ ਅਰ ਇਹ ਬਿਨਸਨਮਾਨ,
ਇਹ ਜਿਹੜਾ ਤਨ ਸਰੀਰ ਹੈ ਇਹ ਕਿਵੇਂ ਹੈ? ਜੰਮਿਆ ਵੀ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਅਪਾਰਾ। ਮਾਤਾ ਦੇ ਉਦਰ ਦੇ ਅੰਦਰ ਪਿਤਾ ਦੀ ਬਿੰਦ, ਮਾਤਾ ਦੀ ਰਕਤ ਦੁਆਰਾ ਗੋਲਾ ਬਣ ਕੇ ਇਹ ਸਰੀਰ ਦੀ ਉਤਪਤੀ ਹੋ ਗਈ, ਫਿਰ ਆਪਾਂ ਨੂੰ ਪ੍ਰਾਪਤ ਹੋ ਗਿਆ ਭਾਗਾਂ ਨਾਲ। ਇਹਦੇ ਨਾਲ ਖਾਣ ਪੀਣ ਪਹਿਨਣ ਵਾਸਤੇ ਇਸ ਨੂੰ ਮਹਾਰਾਜ ਨੇ ਆਪਾਂ ਨੂੰ ਦੇ ਦਿੱਤਾ ਹੈ, ਜਾਂ ਸੋਹਣਾ ਸਰੀਰ ਸਤ ਸੰਗਤ ਜੀ ਮਾਤਾ ਦੀ ਗਰਭ ਦੀ ਕੁਠਾਲੀ ਵਿੱਚ ਤਿਆਰ ਕਰਕੇ। ਸੋ ਇਹ ਕਹਿਣ ਮਹਾਰਾਜ ਕਹਿਣ ਲੱਗੇ, ਦੇਖ ਫਿਰ ਪੜੋ ਪੰਕਤੀਏ।
ਜਨਮ ਤੇ ਅਰ ਇਹ ਬਿਨਸਨਵਾਨ,
ਇਹ ਜੰਮੇਗਾ ਵੀ, ਇਹ ਸਰੀਰ ਜੰਮਿਆ ਵੀ ਆ ਨਾ, ਔਰ ਵਧੇਗਾ ਵੀ ਤੇ ਨਾਸ ਵੀ ਹੋਵੇਗਾ।
ਬਾਲਕ ਤਰੁਣ ਬ੍ਰਿਧ ਹੋਏ ਜਾਏ,
ਇਹ ਸਰੀਰ ਫਿਰ ਪਹਿਲਾਂ ਬਾਲਕ ਸੀ, ਉਦੋਂ ਕੀ ਸੋਹਣੇ ਕੋਮਲ ਅੰਗ ਸੀ, ਸਭ ਨੂੰ ਪਾਸੇ ਮੁੜਦੇ ਸੀ, ਫਿਰ ਜਵਾਨ ਹੋ ਜਾਂਦਾ, ਬਲ ਭਰ ਜਾਂਦਾ, ਉਦੋਂ ਕਹਿੰਦਾ ਮੈਂ ਕੀ ਨਹੀਂ ਕਰ ਸਕਦਾ, ਸਭ ਕੁਛ ਕਰ ਸਕਦਾ। ਫਿਰ ਉਹ ਵੀ ਦਿਨ ਆ ਜਾਂਦੇ ਜਦੋਂ ਸੋਟੀ ਦੇ ਆਸਰੇ ਤੁਰਦਾ ਹੈ ਇਹੀ ਸਰੀਰ।
ਇਹ ਪਰਨਾਮੀ ਇਹ ਉਪਾਏ,
ਇਹ ਜਿਹੜਾ ਪੈਦਾ ਹੋਇਆ ਨਾ ਸਰੀਰ, ਇਹ ਪ੍ਰਣਾਮ ਭਾਵ ਨੂੰ ਪ੍ਰਾਪਤ ਦਾ ਬਦਲਦਾ ਰਹਿੰਦਾ ਹੈ। ਜਿੱਦਣ ਦੇ ਜਨਮ ਧਾਰਿਆ ਉਦਣ ਦਾ ਇੱਕ ਰਸ ਨਹੀਂ ਰਿਹਾ, ਖਿਣ ਖਿਣ ਕਾਲ ਵਿੱਚ ਬਦਲਦਾ ਸਰੀਰ।
ਤਬ ਸਰੂਪ ਮੈਂ ਇਹੋ ਸਭ ਨਾ ਏ,
ਹੇ ਜਾਤੀ ਮਲਕ ਪ੍ਰੋਤ, ਜਿਹੜਾ ਤੇਰਾ ਅਸਲੀ ਸਰੂਪ ਹੈ ਨਾ ਉਹਦੇ 'ਚ ਬਦਲਣਾ ਨਹੀਂ ਹੈ, ਨਾ ਇਹ ਬੁੱਢਾ ਨਾ ਇਹ ਬਾਲਾ। ਜਿਹੜਾ ਆਪਣਾ ਅਸਲੀ ਸਰੂਪ ਆਤਮਾ ਹੈ, ਨਾ ਤਾਂ ਉਹ ਬਾਲਕ ਹੀ ਹੈ, ਨਾ ਉਹ ਜਵਾਨ ਹੀ ਹੈ, ਨਾ ਉਹ ਬੁੜਾ ਹੀ ਹੋਵੇਗਾ। ਸਰੀਰ ਹੀ ਜੰਮਿਆ, ਸਰੀਰ ਹੀ ਜਵਾਨੀ ਆਈ ਹੈ, ਸਰੀਰ 'ਤੇ ਸਰੀਰ ਹੀ ਬੁਢੇਪਾ ਆ ਗਿਆ। ਨਾ ਹੀ ਕੋਈ ਕਹਿੰਦਾ, ਗਿਆਨੀ ਵੀ ਨਹੀਂ ਕਹਿੰਦਾ ਮੈਂ ਸਰੀਰ ਹਾਂ, ਵੀ ਕਹਿੰਦਾ ਮੇਰਾ ਸਰੀਰ ਬਈ ਹੁਣ ਬਿਰਧ ਹੋ ਗਿਆ। ਸਰੀਰ ਬਿਰਧ ਹੋਇਆ ਇਹ ਤਾਂ ਨਹੀਂ ਹੋਇਆ ਬੁੱਢਾ।
ਸਦਾ ਇੱਕ ਰਸ ਜਾਣੋ ਤਾਂ ਹੈ,
ਉਹ ਆਪਣੇ ਆਤਮ ਸਰੂਪ ਨੂੰ ਇੱਕ ਰਸ ਸਮਝ ਹੈ ਜਾਤੀ ਮਲਕ।
ਸੰਤੇ ਸੂਖਮ ਅਹੇ ਰਖੀਕੀ।
ਹੁਣ ਲੈ ਤੈਨੂੰ ਅੱਗੇ ਹੋਰ ਅੱਗੇ ਵਧਣ ਵਾਸਤੇ ਤੇਰੇ ਵਿਚਾਰ ਨੂੰ ਸਿੱਖਿਆ ਦੇਈਏ। ਤਨ ਤੋਂ ਸੂਖਮ ਜਿਹੜੀ ਚੀਜ਼ ਨਹੀਂ ਦਿਸਣ ਵਾਲੀ, ਮਸਾਂ ਦਿਸਦੀ ਆ, ਉਹ ਰਖੀਕੀ ਇੰਦਰੀਆਂ ਹਨ, ਅੱਖਾਂ, ਕੰਨ, ਨਾਸਕਾਂ, ਇਹ ਸਰੀਰ ਤੋਂ ਅੱਗੇ ਹਨ।
ਜਿਨਕੀ ਗਤ ਜਾਣੋ ਵਿਧਨੀ ਕੀ।
ਲੈ ਇਹਨਾਂ ਦੀ ਵੀ ਚੰਗੀ ਵਿਧੀ ਦੇ ਨਾਲ ਇਹਨਾਂ ਦੀ ਹਾਲਤ ਸਮਝ ਲੈ, ਇਹ ਵੀ ਤੂੰ ਨਹੀਂ ਹੈ।
ਇਹ ਵੀ ਨੈ ਸਰੂਪ ਨਿਜ ਜਾਣੋ।
ਤੂੰ ਕਿਤੇ ਇੰਦਰੀਆਂ ਨੂੰ ਨਾ ਆਪਣਾ ਸਰੂਪ ਸਮਝ ਲਈ, ਵੀ ਉਹੀ ਮੇਰਾ ਸਰੂਪ ਹੈ, ਇਹ ਨਹੀਂ ਹਨ ਤੇਰੀ, ਤੇ ਤੂੰ ਸਰੂਪ ਨਹੀਂ ਹੈ।
ਇੱਕ ਤੋਂ ਪ੍ਰਿਥਕ ਪ੍ਰਿਥਕ ਇਨ ਮਾਨੋ।
ਇੱਕ ਤਾਂ ਇੰਦਰੀ ਇੱਕ ਨਹੀਂ ਹੈ, ਪੰਜੇ ਗਿਆਨ ਇੰਦਰੇ ਨੇ, ਪੰਜੇ ਕਰਮ ਇੰਦਰੇ ਨੇ, ਦਸ ਨੇ ਇਹ,
ਸਭ ਕੋ ਇੱਕ ਸੁਭਾਵ ਨੇ ਇਹ,
ਔਰ ਸਾਰੀਆਂ ਇੰਦਰੀਆਂ ਦਾ ਇੱਕ ਸੁਭਾਅ ਨਹੀਂ ਹੈ। ਅੱਖਾਂ ਦੇਖਦੀਆਂ, ਕੰਨ ਦੇਖ ਨਹੀਂ ਸਕਦੇ, ਕੰਨ ਸੁਣਦੇ ਨੇ, ਅੱਖਾਂ ਦੇਖ ਨਹੀਂ ਸਕਦੇ, ਸੁਣ ਨਹੀਂ ਸਕਦੀਆਂ। ਨਾਸਾ ਸੁਗੰਧੀ ਲੈਂਦੀ ਆ, ਅੱਖਾਂ ਸੁਗੰਧੀ ਨਹੀਂ ਲੈ ਸਕਦੀਆਂ। ਰਸਨਾ ਰਸ ਚੱਖਦੀ ਆ, ਅੱਖਾਂ ਰਸ ਨਹੀਂ ਚੱਕ ਸਕਦੀਆਂ। ਭਾਵ ਆਪੋ ਆਪਣਾ ਇਹਨਾਂ ਨੂੰ ਸਤ ਸੰਗਤ ਜੀ ਆਨੰਦ ਹੈ, ਇੱਕ ਦੂਜੇ ਦੇ ਥਾਂ ਇੱਕ ਦੂਜੀਆਂ ਕੰਮ ਨਹੀਂ ਕਰ ਸਕਦੀਆਂ। ਆਪਾਂ ਬਹੁਤੇ ਤਾਂ ਹੈ ਨਹੀਂ, ਕਦੇ ਕਿਸੇ ਨੇ ਕਿਹਾ ਮੈਂ ਦਸ ਜਣੇ, ਮੈਂ ਦਸ ਆਦਮੀ ਹੈ, ਕਹਿਣ ਲੱਗਾ ਮੈਂ ਇਕੱਲਾ ਹੀ ਹਾਂ। ਇਹ ਇੰਦਰੀਆਂ ਦਸ ਹਨ,
ਦੇਖੇ ਸੁਣੇ ਗੰਧ ਰਸ ਲਹੇ,
ਦੇਖਦਾ ਸੁਣਦਾ ਰਸ ਲੈਂਦਾ ਸੁਗੰਧੀ ਲੈਂਦਾ।
ਤੋ ਸਰੂਪ ਮੈਂ ਇਹੋ ਕੁਛ ਨਹੀਂ।
ਇਹ ਤੇਰੇ ਜਿਹੜੇ ਸਰੂਪ ਜਿਹਨੂੰ ਤੂੰ ਪੁੱਛਣਾ ਮੈਨੂੰ ਜੀ, ਆਤਮ ਸਰੂਪ ਦਾ ਗਿਆਨ ਕਰਾ ਦਿਓ, ਇਹ ਤੇਰੇ ਸਰੂਪ ਤੋਂ ਪਰੇ ਨੇ ਇੰਦਰੀਏ ਵੀ।
ਇੰਤੇ ਪਰੇ ਲਖੋ ਔਰ ਮਾਹੀ।
ਹੁਣ ਤੂੰ ਇੰਦਰੀਆਂ ਤੋਂ ਪਹਿਲਾਂ ਸਰੀਰ ਤੋਂ ਗਾਹਾਂ ਨੰਘਾਇਆ ਸੀ, ਸਰੀਰ ਦੀ ਹਉਮੈ ਤੋਂ, ਫਿਰ ਇੰਦਰੀਆਂ ਤੋਂ ਗਾਹਾਂ ਨੰਘਾਇਆ ਕਿ ਇਹਨਾਂ ਦੀ ਹਉਮੈ ਨਾ ਕਰ ਲਈ, ਉਸ ਤੋਂ ਅੱਗੇ ਹੋ ਗਾਹਾਂ।
ਜੋ ਸੰਕਲਪ ਵਿਕਲਪ ਉਠਾਵੇ।
ਇੰਦਰੀਏ ਪੈ ਯਰਥਾ ਯਰਥੰ ਪਰੰ ਪਿਆ ਮਨਾ ਮਨ ਸਸਤੂ ਬੁੱਧੀ ਵਧੇਰ ਆਤਮਾ ਮਹਾਨ ਪਰਾ, ਸ਼ਾਸਤਰਕਾਰੀਆਂ ਨੇ ਵੀ ਲਿਖਿਆ ਹੈ। ਇੰਦਰੀਆਂ ਤੋਂ ਪਰੇ ਮਨ ਹੈ ਜਿਹੜਾ ਇਹਨਾਂ ਨੂੰ ਤੇ ਕੰਟਰੋਲ ਕਰਦਾ। ਅੱਖਾਂ ਦੇਖਦੀਆਂ ਨਹੀਂ, ਜੇ ਕਰਕੇ ਮਨ ਦੀ ਬਿਰਤੀ ਅੱਖਾਂ ਦੁਆਰਾ ਨਾ ਬਾਹਰ ਨਿਕਲੇ। ਕਈ ਵਾਰ ਦੇਖਦੇ ਹੋਈਦਾ ਹੈ, ਆਪਾਂ ਕੰਨਾਂ ਕਰਕੇ ਕੁਧਰ ਸੁਣਨ ਵੱਲ ਧਿਆਨ ਹੁੰਦਾ, ਕਹਿੰਦੇ ਵੀ ਫੋਟੋ ਦੇਖ ਲਈ, ਕਹਿੰਦਾ ਵੀ ਮੈਂ ਕੰਨਾਂ ਨਾਲ ਸੁਣਦਾ ਸੀ, ਉੱਧਰ ਧਿਆਨ ਉੱਧਰ ਸੀ ਸੁਣਨ 'ਚ, ਲਿਆ ਹੁਣ ਮੈਂ ਚੰਗੀ ਤਰ੍ਹਾਂ ਦੇਖਦਾ, ਨਾਲੇ ਸਾਹਮਣੇ ਫੋਟੋ ਹੁੰਦੀ ਹੈ। ਪਰ ਜਦੋਂ ਅੱਖਾਂ ਦੁਆਰਾ ਬਿਰਤੀ ਸਤਸੰਗ ਜੀ ਦੇਖਣ ਵੱਲ ਆਵੇਗੀ ਨਾ, ਫਿਰ ਚੰਗੀ ਤਰ੍ਹਾਂ ਦੇਖੇਗਾ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ, ਹੇ ਜਾਤੀ ਮਾਲਕ, ਇਹ ਜਿਹੜਾ ਅੰਦਰ ਬੈਠਾ ਸੰਕਲਪ ਕਲਪ ਕਰਦਾ, ਹਰ ਵੇਲੇ ਫੁਰਨੇ ਫੁਰਦੇ ਨੇ,
ਦੌਰਤ ਜਾਤ ਤੁਰਤ ਹਟਿਆਵੇ,
ਫੇਰ ਤੈਨੂੰ ਇਹ ਵੀ ਪਤਾ ਵੀ ਨੱਠ ਜਾਂਦਾ ਮਨ, ਫੇਰ ਮੁੜ ਆਉਂਦਾ।
ਇਹੋ ਰਖੀਕ ਤੇ ਸੂਖਮ ਮਨ ਹੈ,
ਇਹ ਮਨ ਆ ਜਿਹੜਾ ਇੰਦਰੀਆਂ ਤੋਂ ਵੀ ਸੂਖਮ ਹੈ, ਜਿਹੜਾ ਦੀਂਦਾ ਨਹੀਂ।
ਸ਼ੁੱਧ ਅਸ਼ੁੱਧ ਹੋਤ ਬੁੱਧ ਪਨ ਹੈ,
ਇਹ ਦੇਖ ਲੋ ਬੁੱਧੀ ਦੱਸ ਦਿੰਦੀ ਆ ਵੀ ਹੁਣ ਮੇਰਾ ਮਨ ਸ਼ੁੱਧ ਹੈ, ਹੁਣ ਮੇਰਾ ਮਨ ਮਲੀਨ ਹੈ, ਇਹ ਵੀ ਦੱਸ ਦਿੰਦੀ ਹੈ। ਸੋ ਸਤ ਸੰਗਤ ਜੀ, ਜਿਹੜਾ ਮਨ ਹੈ, ਜਿਹੜਾ ਨਾਸਤਕ ਆਦਮੀ ਆ, ਕਤਈ ਰੱਬ ਨੂੰ ਨਹੀਂ ਮੰਨਦਾ, ਕਹਿੰਦਾ ਰੱਬ ਤਾਂ ਹੈ ਹੀ ਨਹੀਂ। ਜੇ ਉਹਨੂੰ ਕਹੀਏ ਵੀ ਤੇਰਾ ਮਨ ਵੀ ਹੈ ਹੀ ਨਹੀਂ, ਜੇ ਉਹਨੂੰ ਕਹੀਏ ਰੱਬ ਕਿਉਂ ਨਹੀਂ, ਕਹਿੰਦਾ ਦਿਸਦਾ ਨਹੀਂ, ਦੱਸੋ ਕਿਹਨੇ ਦੇਖਿਆ ਮੈਨੂੰ, ਐਂ ਕਹਿੰਦਾ ਉਹ। ਉਹਨੂੰ ਪੁੱਛਣ ਵਾਲਾ ਹੋਵੇ, ਰੱਬ ਤਾਂ ਤੈਨੂੰ ਦਿਸਦਾ ਨਹੀਂ, ਤੂੰ ਮੰਨਦਾ ਨਹੀਂ, ਮਨ ਤੈਨੂੰ ਤੇਰਾ ਦਿਸਦਾ, ਉਹਨੂੰ ਕਿਉਂ ਮੰਨਦਾ? ਉਹਨੂੰ ਕਹਿੰਦਾ ਮੁਕਰਦਾ ਨਹੀਂ, ਕਦੇ ਹਾਂ ਕਹਿੰਦਾ ਹੈਗਾ ਮੇਰਾ ਮਨ। ਜਦ ਜਿਹੜਾ ਤਾਂ ਸਾਰੀ ਜ਼ਿੰਦਗੀ ਆਪਣਾ ਮਨ ਨਹੀਂ ਦੇਖਿਆ, ਉਹਨੂੰ ਮੰਨੀ ਜਾਂਦਾ ਵੀ ਹੈਗਾ, ਤਾਂ ਰੱਬ ਹੈ ਹੀ ਨਹੀਂ, ਇਹ ਤੇਰਾ ਕੀ ਸਬੂਤ ਹੈ? ਇਸੇ ਤਰ੍ਹਾਂ ਸਤ ਸੰਗਤ ਜੀ, ਮਨ ਆ ਜਿਹੜਾ, ਕੋਈ ਮੁਕਰਦਾ ਨਹੀਂ ਵੀ ਕਿ ਮੇਰਾ ਮਨ ਹੈ ਹੀ ਨਹੀਂ, ਨਾਲੇ ਇਹ ਵੀ ਇਹਨੂੰ ਅਨੁਭਵ ਹੈ ਕਿ ਮੇਰਾ ਮਨ ਹੁਣ ਦੁਖੀ ਹੈ, ਮੇਰਾ ਮਨ ਹੁਣ ਸੁਖੀ ਹੈ, ਇਉਂ ਨਹੀਂ ਕਦੇ ਵੀ ਕਹਿੰਦਾ ਮੈਂ ਮਨ ਹਾਂ। ਇਹ ਗਿਆਨ ਖਾਲਸਾ ਜੀ, ਗੁਰੂ ਤੋਂ ਬਿਨਾਂ ਹੀ ਪਰਮੇਸ਼ਰ ਨੇ ਬੀਜ ਮੰਤਰ ਸਭ ਕੋ ਗਿਆਨ, ਸਾਰਿਆਂ ਨੂੰ ਸਤਸੰਗਤ ਜੀ ਗਿਆਨ ਦਿੱਤਾ ਹੋਇਆ ਹੈ। ਸੋ ਮਨ ਹੈ ਜਿਹੜਾ, ਇਹਦਾ ਵੀ ਅੰਦਰ ਆਉਣਾ ਜਾਣਾ ਹੈ।
ਮਨ ਤੇ ਥੂਲ ਪ੍ਰਾਣ ਜੇ ਅਹੇ।
ਅੱਛਾ, ਮਨ ਤੋਂ ਇੱਕ ਹੋਰ ਪਿੱਛੇ ਇੱਕ ਵਸਤੂ ਰਹਿ ਗਈ ਸੂਰ, ਉਹ ਹੈ ਪ੍ਰਾਣ। ਕਹਿੰਦੇ ਵੀ ਅੱਜ ਤਾਂ ਮੇਰੇ ਪ੍ਰਾਣ ਸੋਹਣੇ ਸੁਖੀ ਸਾਹ ਨਿਕਲਦੇ ਨੇ। ਆਪਾਂ ਵੀ ਅਰਦਾਸ ਕਹਿੰਦੇ ਮਹਾਰਾਜ ਸੁਖਾਲੀ ਸੁਆਸੀ ਨਾਮ ਚਿੱਤ ਆਵੇ, ਔਖੇ ਸਾਹ ਨਾ ਆਉਣ। ਜਿਹੜੇ ਪ੍ਰਾਣ ਚੱਲਦੇ ਆ ਇਹ ਵੀ ਤੂੰ ਨਹੀਂ ਹੈ।
ਸੇ ਵੀ ਆਵਣ ਜਾਨੋ ਲਹੇ।
ਇਹ ਵੀ ਆਉਂਦੇ ਜਾਂਦੇ ਰਹਿੰਦੇ ਨੇ, ਹਰ ਵੇਲੇ ਕਦੇ ਅੰਦਰ ਨੂੰ ਚਲਿਆ ਗਿਆ, ਕਦੇ ਬਾਹਰ ਨੂੰ ਚਲਿਆ ਗਿਆ। ਪ੍ਰਾਣ ਹਰ ਵੇਲੇ ਚੱਲਦੇ ਹਨ, ਇਹ ਵੀ ਤੇਰਾ ਸਰੂਪ ਨਹੀਂ ਹੈ। ਮਨ ਵੀ ਤੂੰ ਨਹੀਂ ਹੈ, ਪ੍ਰਾਣ ਵੀ ਤੂੰ ਨਹੀਂ ਹੈ, ਇੰਦਰੀਏ ਵੀ ਤੂੰ ਨਹੀਂ ਹੈ, ਔਰ ਸਰੀਰ ਵੀ ਤੂੰ ਨਹੀਂ ਹੈ। ਹੁਣ ਦੇਖ ਲੋ ਮਹਾਰਾਜ ਅਸਲੀ ਸਰੂਪ ਕੀ ਹੈ।
ਖੱਟ ਬਕਾਰੇ ਤਿੰਨੋ ਮਾਨੀ।
ਇਹ ਤਿੰਨਾਂ ਦੇ ਵਿੱਚ ਮੰਨ ਲੋ ਛੇ ਔਗਣ ਹਨ।
ਜਨਮ ਮਰਨ ਤਨ ਮੈਂ ਹੋਏ ਜਾਨੀ।
ਤਨ, ਪ੍ਰਾਣ ਤੇ ਇਸੇ ਤਰ੍ਹਾਂ ਸਤਸੰਗ ਜੀ ਮਨ, ਇਹਨਾਂ ਦੇ ਅੰਦਰ ਸਤਸੰਗ ਜੀ ਸਰੀਰ ਦੇ ਅੰਦਰ ਜੰਮਣ ਮਰਨ ਹੈ। ਸਰੀਰ ਚ ਘਾਟ ਹੈ, ਜੰਮਿਆ ਹੈ, ਮਰੇਗਾ ਅਵਸ਼। ਪ੍ਰਾਣ ਨੇ, ਪ੍ਰਾਣਾਂ ਚ ਘਾਟ ਕੀ ਹੈ, ਇਹਨਾਂ ਨੂੰ ਭੁੱਖ ਤੇ ਲੱਗਦੀ ਹੈ, ਕਦੇ ਵੀ ਟਿਕਦੇ ਨਹੀਂ, ਕਦੇ ਸਾਹ ਕਿਸੇ ਦੇ ਟਿਕੇ ਨੇ, ਅੱਠੇ ਪਹਿਰ ਚੱਲਦੇ ਨੇ। ਨਾਲੇ ਸਤਸੰਗ ਜੀ ਇਹਨਾਂ ਨੂੰ ਭੁੱਖ ਤੇ ਲੱਗਣੀ ਹੈ, ਪ੍ਰਾਣਾਂ ਦਾ ਧਰਮ ਹੈ। ਜਿਸ ਵੇਲੇ ਪਿਆਸ ਭੁੱਖ ਲੱਗਦੀ ਹੈ, ਕਹਿੰਦਾ ਮੇਰੇ ਤਾਂ ਪ੍ਰਾਣ ਨਿਕਲਦੇ ਜਾਂਦੇ, ਛੇਤੀ ਕਰ ਦੇ ਮੈਨੂੰ ਪਿਆਸ, ਪਾਣੀ ਦੇ ਮੈਨੂੰ ਰੋਟੀ। ਕਦੇ ਕਿਹਾ ਮੇਰਾ ਮਨ ਨਿਕਲਦਾ ਜਾਂਦਾ, ਜਾਂ ਮੇਰਾ ਕੰਨ ਨਿਕਲਦਾ ਜਾਂਦਾ, ਜਾਂ ਕੋਈ ਗੋਡਾ ਨਿਕਲ ਗਿਆ ਮੇਰਾ, ਐਂ ਕਦੇ ਕਿਹਾ। ਇਸ ਕਰਕੇ ਪ੍ਰਾਣਾਂ ਦਾ ਸਤਸੰਗਤ ਜੀ ਘਾਟ ਹੈ, ਭੁੱਖ ਤੇ ਪ੍ਰਾਣਾਂ ਨੂੰ ਲੱਗਦੀ ਹੈ, ਆਪਾਂ ਨੂੰ ਨਹੀਂ ਲੱਗਦੀ। ਜਿਹੜਾ ਜੰਮਣ ਮਰਨਾ ਉਹ ਦੇਹ ਦਾ, ਆਪਾਂ ਮਰਨਾ ਮਰਨ ਹਾਰੇ ਜੀ ਜਿਹੜਾ ਨਾ ਹੀ। ਆਪਾਂ ਕਹਿੰਦੇ ਮੈਂ ਮਰ ਗਿਆ ਜੀ, ਧਮਕੜਾ ਮਰ ਗਿਆ ਜੀ, ਇੱਦੂ ਵੱਡਾ ਅਗਿਆਨ ਕੀ ਹੋਵੇਗਾ। ਸੋ ਸਰੀਰ ਵੀ ਅੰਦਰ ਸਤਸੰਗ ਜੀ ਜੰਮਣ ਮਰਨ ਹੈ, ਪ੍ਰਾਣਾਂ ਨੂੰ ਭੁੱਖ ਤੇ ਹੈ, ਆਪਾਂ ਨੂੰ ਭੁੱਖ ਤੇ ਨਹੀਂ ਲੱਗਦੀ ਹੈ। ਅੱਗੇ ਚੱਲੋ ਜੀ।
ਸ਼ੁਦਾ ਪਪਾਸਾ ਪ੍ਰਾਣ ਧਰੰਤੇ।
ਇਹ ਪ੍ਰਾਣ ਭੁੱਖ ਤੇ ਧਾਰਦੇ ਹਨ।
ਹਰਕ ਸੋਕ ਮਨ ਕੋ ਲਖਿਅੰਤੇ।
ਤੀਜਾ ਹੈ ਮਨ, ਮਨ ਨੂੰ ਸਤਸੰਗ ਜੀ ਖੁਸ਼ੀ ਗਮੀ ਦਾ ਮਾਰਿਆ ਪਿਆ। ਇਹ ਆਪਣਾ ਨੂੰ ਨਾ ਖੁਸ਼ੀ ਹੈ, ਨਾ ਆਪਾਂ ਨੂੰ ਕਦੇ ਗਮੀ ਹੈ। ਤਦੇ ਗੁਰਮੁਖ ਆਏ ਨਾ ਆਏ ਨਿਸੰਗ, ਗੁਰਮੁਖ ਸਦਾ ਹੀ ਆਨੰਦ ਦੇ ਸਹਿਤ ਰਹਿੰਦੇ ਹੈ। ਉਹਨਾਂ ਨੂੰ ਪਤਾ ਵੀ ਮਨ ਦਾ ਹੀ ਸੁਭਾਅ ਹੈ, ਕਦੇ ਖੁਸ਼ੀ ਹੋ ਜਾਂਦਾ, ਕਦੇ ਗਮੀ। ਚਾਰ ਪੈਸੇ ਲੱਭ ਜਾਣ ਤੁਰੇ ਜਾਂਦੇ ਨੂੰ, ਮਨ ਐਨ ਖੁਸ਼ ਹੋ ਜਾਂਦਾ, ਫੁੱਲ ਜਾਂਦਾ। ਉਹੀ ਜੇ ਵਿੱਚੋਂ ਦੋ ਕਰਮਾਂ ਜਾ ਕੇ ਡਿੱਗ ਪੈਣ, ਇਹ ਉਦਾਸ ਜਿਹਾ ਹੋ ਜਾਂਦਾ ਹੈ। ਇੰਨਾ ਕੁ ਮਨ ਦਾ ਤਾਂ ਸਤਸੰਗ ਜੀ ਦਾਇਰਾ। ਸੋ ਮਨ ਹੀ ਖੁਸ਼ ਹੈ, ਖੁਸ਼ੀ ਗਮੀ ਭੁੱਖ ਤੇ ਜੰਮਣ ਮਰਨ ਛੇ ਚੀਜ਼ਾਂ ਇਹ ਆਪਣੇ 'ਚ ਨਹੀਂ ਹਨ, ਆਪਾਂ ਆਪਣੇ 'ਚ ਮੰਨੀ ਬੈਠੇ। ਇਹਨੂੰ ਕਹਿੰਦੇ ਅਗਿਆਨ। ਜਾਤੀ ਮਾਲਕ ਪੁਰੋਹਿਤ ਨੂੰ ਦੱਸ ਰਹੇ ਨੇ, ਜਿਹੜਾ ਪੁੱਛ ਰਿਹਾ ਮਹਾਰਾਜ ਮੈਨੂੰ ਆਪਣਾ ਸਰੂਪ ਦੱਸ ਦਿਓ ਕਿਹੜਾ ਹੈ। ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇ
ਤੇ ਵੀ ਸੂਖਮ ਤਵ ਰੂਪ।
ਹੇ ਜਾਤੀ ਮਾਲਕ, ਛੇਵੇਂ ਪਾਤਸ਼ਾਹ ਕਹਿੰਦੇ ਮਨ ਨਾਲੋਂ ਵੀ ਤੇਰਾ ਸੂਖਮ ਰੂਪ ਹੈ। ਮਨ ਨੂੰ ਤੂੰ ਮੰਨਦਾ ਹੈਗਾ, ਹਰ ਵਿਅਕਤੀ ਮੰਨਦਾ ਮੇਰਾ ਮਨ, ਪਰ ਦੇਖਿਆ ਮਨ ਕਦੇ ਨਹੀਂ। ਮਨ ਬਹੁਤ ਹੀ ਸੂਖਮ ਤੱਤ ਸਤੋ ਅੰਸ ਭੂਤੰ ਕੀ ਜੋ ਹੈ ਤਾਤੇ ਅੰਤਿਸ਼ ਕਰਨ ਭਇਓ ਹੈ। ਗਿਆਨ ਕਾ ਕਰਨ ਹੋਵੇ, ਸਰੀਰ ਦੇ ਅੰਦਰ ਹੋਵੇ, ਉਹਨੂੰ ਅੰਤਿਸ਼ ਕਰਨ ਕਹਿੰਦੇ ਹੈ। ਅੰਤਿਸ਼ ਕਰਨ ਦੀ ਸੰਕਲਪ ਰੂਪ ਬਿਰਤੀ ਦਾ ਨਾਂ ਮਨ ਹੈ। ਨੇਚੇ ਰੂਪ ਬਿਰਤੀ ਦਾ ਨਾਂ ਬੁੱਧੀ ਹੈ। ਹੰਗਤਾ ਧਾਰਨ ਵਾਲੀ ਬਿਰਤੀ ਦਾ ਨਾਂ ਸਤਸੰਗ ਜੀ ਹੰਕਾਰ ਹੈ। ਇਸ ਤਰ੍ਹਾਂ ਚਿਤਵਣੀ ਜਿਸ ਵੇਲੇ ਕਰਦੀ ਆ, ਉਹੀ ਅੰਤਿਸ਼ ਕਰਨ ਦੀ ਬਿਰਤੀ, ਉਹਨੂੰ ਚਿੱਤ ਕਹਿ ਦਿੰਦੇ, ਮੇਰਾ ਚਿੱਤ ਕਰਦਾ ਹੈ। ਮਨ ਬੁੱਧ ਚਿੱਤ ਹੰਕਾਰ ਇਹ ਬਿਰਤੀਆਂ ਹਨ। ਹੈ ਸਤਸੰਗ ਜੀ ਇਹ ਅੰਤਿਸ਼ ਕਰਨ ਅੰਦਰ।
ਖਸ਼ਟ ਬਕਾਰਨ ਪ੍ਰਥਕ ਅਨੂਪ।
ਇਹ ਤੇਰਾ ਜਿਹੜਾ ਆਤਮਾ ਜਾਤੀ ਮਾਲਕ, ਉਹ ਇਹ ਛੇਵਾਂ ਬਕਾਰਾਂ ਤੋਂ ਨਿਰਲੇਪ ਹੈ, ਵੱਖਰਾ, ਉਪਮਾ ਤੋਂ ਰਹਿਤ।
ਸਦਾ ਅਚਲ ਨਹੀਂ ਆਵਤ ਜਾਏ।
ਤੇਰੇ ਆਤਮ ਸਰੂਪ ਵਿੱਚ ਆਉਣਾ ਜਾਣਾ ਨਹੀਂ ਹੈ, ਆਤਮਾ ਨਹੀਂ ਆਉਂਦਾ ਜਾਂਦਾ ਹੈ, ਸਦਾ ਵਾਸਤੇ ਉਹ ਅਚਲ ਹੈ।
ਮਨ ਆਦਿਕ ਪ੍ਰੇਰਕ ਸਮਦਾਏ।
ਉਹਦੀ ਸ਼ਕਤੀ ਪਾ ਕਰਕੇ ਮਨ ਆਦਿਕਾਂ ਦਾ ਪ੍ਰੇਰਕ ਹੈ ਵਾਹਿਗੁਰੂ। ਤੇਰਾ ਮਨ ਆਪਣੇ ਆਪ ਨਹੀਂ ਕਿਸੇ ਪਾਸੇ ਹਿੱਲ ਸਕਦਾ, ਉਹਦੀ ਸੱਤਾ ਪਾ ਕੇ, ਜਿਵੇਂ ਸਤਸੰਗ ਜੀ ਦੀਵੇ ਦਾ ਚਾਨਣ ਪਾ ਕੇ ਜੂਏ ਬਾਜ ਜੂਆ ਖੇਡਦੇ ਨੇ। ਜੇ ਹੁਣ ਜੂਏ ਵਾਲਾ ਹਾਰ ਜਾਵੇ ਇੱਕ ਪਾਸਾ, ਉਹ ਜਾ ਕੇ ਸਤਸੰਗ ਜੀ ਦੀਵੇ ਨੂੰ ਬੁਝਾ ਦੇਵੇ ਵੀ ਇਹਨੇ ਮੈਨੂੰ ਹਰਾਇਆ, ਉਹਨੇ ਤਾਂ ਨਹੀਂ ਹਰਾਇਆ। ਜਾਂ ਪੁਲਿਸ ਆ ਕੇ ਫੜ ਲਵੇ ਜੂਏ ਬਾਜਾਂ ਨੂੰ, ਉਦੋਂ ਬਾਅਦ ਕਹਿੰਦੇ ਦੀਵੇ ਨੂੰ ਫੜੋ, ਇਹਨੇ ਜੂਆ ਕਢਾਇਆ, ਜੂਏ ਉਹਦਾ ਵਿਚਾਰੇ ਦਾ ਕੀ ਪਰ। ਉਹ ਪ੍ਰਕਾਸ਼ ਕਰ ਰਿਹਾ। ਸੁਤੇ ਸਿੱਧ ਸੁਭਾਅ ਹੈ ਦੀਵੇ ਦਾ ਪ੍ਰਕਾਸ਼ ਕਰਨਾ, ਭਾਵੇਂ ਕੋਈ ਉੱਥੇ ਬੈਠ ਕੇ ਬਾਣੀ ਪੜ੍ਹ ਲਓ, ਭਾਵੇਂ ਕੋਈ ਤਾਸ਼ ਖੇਡ ਲਓ, ਭਾਵੇਂ ਕੋਈ ਪੁੱਠੇ ਕੰਮ ਕਰ ਲਓ, ਭਾਵੇਂ ਸਿੱਧੇ ਕਰ ਲਓ, ਉਹਦਾ ਕੰਮ ਹੈ ਪ੍ਰਕਾਸ਼ ਕਰਨਾ। ਵਾਹਿਗੁਰੂ ਦਾ ਕੰਮ ਹੈ ਸੱਤਿਆ ਸੁਪੁਰਤੀ ਦੇਣੀ ਸਾਰਿਆਂ ਨੂੰ, ਚਾਹੇ ਕੋਈ ਭਾਈ ਪੁੰਨ ਕਰ ਲਓ, ਚਾਹੇ ਪਾਪ ਕਰ ਲਓ। ਇਸੇ ਤਰ੍ਹਾਂ ਜਿਹਾ ਜਿਹਾ ਕੋਈ ਕਰੂਗਾ ਉਹ ਜਿਹਾ ਸਤਸੰਗ ਜੀ ਉਹ ਭਰੂਗਾ, ਲੇਕਿਨ ਉਹ ਆਪਣਾ ਆਤਮ ਸਰੂਪ ਹੈ ਜਿਹੜਾ ਮਨ ਨੂੰ ਵੀ ਸ਼ਕਤੀ ਦਿੰਦਾ ਹੈ, ਇੰਦਰੀਆਂ ਨੂੰ ਵੀ ਦਿੰਦਾ ਹੈ, ਪ੍ਰਾਣਾਂ ਦੀ ਪ੍ਰਾਣ ਵੀ ਜਿਹਦੀ ਸ਼ਕਤੀ ਨਾਲ ਚੱਲਦੇ ਨੇ, ਔਰ ਸਰੀਰ ਵੀ ਜਿਹਦੇ ਸੱਤਾ ਕਰਕੇ ਚੱਲਦਾ ਹੈ।
ਮਨ ਕੀ ਗਤਾ ਗਤੀ ਜੋ ਲਖੇ,
ਉਹ ਕੌਣ ਹੈ? ਉਹ ਮਨ ਦੀ ਆਉਣ ਜਾਣ ਦੀ ਜਚਾਲ ਨੂੰ ਜਾਣਦਾ ਹੈ।
ਸਭ ਤੇ ਨਿਆਰੋ ਸਭ ਕੇ ਪਿੱਖੇ,
ਔਰ ਸਾਰਿਆਂ ਦੇ ਵਿੱਚ ਵੀ ਹੈ, ਸਾਰਿਆਂ ਤੋਂ ਨਿਆਰਾ ਵੀ ਹੈ। ਉਹ ਕੌਣ ਦੱਸਦਾ ਹੈ ਜਦੋਂ ਆਪਾਂ ਕਹਿੰਦੇ ਮੇਰਾ ਮਨ ਨੂੰ ਹੁਣ ਟਿਕਿਆ ਨਹੀਂ, ਹੁਣ ਮੇਰਾ ਮਨ ਟਿਕ ਗਿਆ, ਇਹ ਕੌਣ ਕਹਿੰਦਾ ਹੈ? ਮਨ ਤਾਂ ਨਹੀਂ, ਉਹ ਜੀਵ ਆਤਮਾ ਹੈ।
ਜਾਣਨੀਏ ਜੋ ਬੁੱਧ ਤੇ ਹੈ,
ਇਸ ਕਰਕੇ ਬੁੱਧੀ ਕਰਕੇ ਜਾਣਨ ਵਾਲਾ ਜਿਹੜਾ ਹੈ, ਬੁੱਧੀ ਦੇ ਕਰਕੇ ਖਾਲਸਾ ਜੀ, ਵਾਸਤਵ 'ਚ ਬੁੱਧੀ ਦਾ ਵਿਸ਼ਾ ਨਹੀਂ ਉਹ, ਲੇਕਿਨ ਸਭ ਤੋਂ ਵੱਡੀ ਉੱਤਮ ਵਸਤੂ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਵਾਸਤੇ ਬੁੱਧੀ ਹੈ ਆਪਣੇ ਕੋਲ। ਬੁੱਧੀ ਅਤਿਅੰਤ ਸਤਿ ਉੱਜਲ ਮੰਨੀ ਹੈ।
ਵਿਸ਼ੇ ਰਿਖੀ ਕਨ ਕੋ ਨਹਿ ਲਹੇ,
ਇਸ ਕਰਕੇ ਜਿਹੜੇ ਵਿਸ਼ਿਆਂ ਵਾਲੀਆਂ ਇੰਦਰੀਆਂ ਉਹ ਨਹੀਂ ਜਾਣ ਸਕਦੀਆਂ ਆਤਮਾ ਨੂੰ।
ਸਭ ਤੋਂ ਨਿਕਟ ਸਬਨ ਤੇ ਦੂਰ,
ਵਾਹਿਗੁਰੂ ਗਾਵੈ ਕੋ ਵੇਖੇ ਹਾਜ਼ਰਾ ਹਜ਼ੂਰ। ਕੋਈ ਗਾਉਂਦਾ ਹੈ ਹੇ ਵਾਹਿਗੁਰੂ ਤੂੰ ਨੇੜੇ ਤੋਂ ਨੇੜੇ ਹੈ, ਕੋਈ ਦੂਰ ਕਹਿ ਕੇ ਗਾਉਂਦਾ ਹੈ ਤੈਨੂੰ। ਇਉਂ ਸਤਸੰਗ ਜੀ ਪਰਮੇਸ਼ਰ ਸਾਰਿਆਂ ਦਾ ਆਤਮਾ ਹੋ ਰਿਹਾ ਹੈ, ਨੇੜੇ ਨਾ ਹੀ ਦੂਰ, ਨਿਜ ਆਤਮਾ ਰਿਹਾ ਭਰਪੂਰ। ਨਾ ਉਹ ਨੇੜੇ ਆ ਨਾ ਉਹ ਦੂਰ ਹੈ, ਆਤਮਾ ਰੂਪ ਹੋ ਕਰਕੇ ਸਾਰੇ ਵਿਆਪਕ ਹੈ।
ਸੱਚ ਦਾ ਆਨੰਦ ਰਹੇ ਉਹ ਭਰਪੂਰ,
ਉਹਨੂੰ ਕਹਿੰਦੇ ਆ ਸਤ ਚੇਤਨ ਆਨੰਦ। ਸਤ ਸਰੂਪ ਹੈ, ਚੇਤਨ ਹੈ, ਆਨੰਦ ਸਰੂਪ ਹੈ, ਉਹਦੇ ਕੋਲੇ ਦੁੱਖਾਂ ਦਾ ਲੇਸ ਨਹੀਂ।
ਜਿਸ ਅਲੰਬ ਕੋ ਲਹਿ ਸਮਦਾਏ,
ਜਿਸ ਦੇ ਆਸਰੇ ਲੈ ਕਰਕੇ ਸਾਰੇ
ਜੜ ਸਭ ਜੇ ਚੇਤਨ ਹੋ ਜਾਏ,
ਸਾਰੇ ਜਿਤਨੇ ਜੜ ਨੇ ਉਹ ਚੇਤਨ ਹੋ ਜਾਂਦੇ ਨੇ, ਤੁਰਨ ਫਿਰਨ ਵਾਲੇ ਹੋ ਜਾਂਦੇ ਨੇ। ਹੱਥ ਇੰਦਰਾ ਕਰਮ ਇੰਦਰਾ, ਇਹਦੇ ਅੰਦਰ ਸੱਤਾ ਹੈ ਆਪਣੇ ਆਤਮ ਸਰੂਪ ਦੀ, ਤਦੇ ਹਿਲਦਾ ਚੁਲਦਾ ਹੈ। ਜੇ ਨਾ ਹੋਵੇ ਸੱਤਾ, ਜਪ ਆਪਣੀ ਜੋਤ ਖਿੱਚੇ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਿਖਿਆਨਾ। ਇਹ ਵਾਹਿਗੁਰੂ ਜਦੋਂ ਤੂੰ ਆਪਣੀ ਜੋਤ ਖਿੱਚ ਲੈਂਦਾ, ਕੋਈ ਵਿਖਿਆਨ ਕਰਕੇ ਦਿਖਾਵੇ ਤਾਂ ਇਹ ਕੁੰਗੜੀ ਨਹੀਂ ਹਿਲਦੀ ਹੈ। ਇਉਂ ਖਾਲਸਾ ਜੀ ਆਤਮਾ ਪਰਾਤਮਾ ਇੱਕੋ ਕਰੈ, ਆਤਮਾ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਹੈ। ਜਿਵੇਂ ਘੜੇ ਵਾਲੇ ਆਕਾਸ਼ ਦਾ ਅਤੇ ਬਾਹਰਲੇ ਖੁੱਲ੍ਹੇ ਆਕਾਸ਼ ਦਾ ਕੀ ਫਰਕ ਹੈ? ਉਹ ਘੜੇ ਨੇ ਘੇਰ ਲਿਆ, ਬਸ ਇੰਨਾ ਹੀ ਫਰਕ ਆ, ਘੜਾ ਉਪਾਧੀ ਹੈ। ਉਹਨੂੰ ਆਪਾਂ ਘੜਾ ਆਕਾਸ਼ ਕਹਿਣ ਲੱਗ ਜਾਵਾਂਗੇ, ਘੜੇ ਦੇ ਵਿੱਚ ਜੋ ਵਿਚਾਰਾ ਆ ਗਿਆ। ਮਕਾਨ ਦੇ ਅੰਦਰ ਆ ਜਾਓ, ਉਹਨੂੰ ਕਹਿੰਦੇ ਕੋਠਾ ਆਕਾਸ਼। ਹੁਣ ਉਹ ਆਕਾਸ਼ ਦਾ ਕੀ ਕਸੂਰ ਆ, ਉਹਨੂੰ ਕੋਠਾ ਆਕਾਸ਼ ਕਹਿਣ ਲੱਗ ਗਏ ਕਿ ਉਹ ਕੋਠੇ ਨੇ ਘੇਰ ਲਿਆ। ਮਨ ਇੰਦਰੀਆਂ ਨੇ ਸਰੀਰ ਨੇ ਜਿੰਨਾ ਆਪਣਾ ਆਤਮ ਸਰੂਪ ਬ੍ਰਹਮ ਦੀ ਅੰਸ਼ ਘੇਰ ਲਈ ਨਾ, ਉਹਨੂੰ ਕਹਿੰਦੇ ਆਤਮਾ। ਜਿਵੇਂ ਘੜੇ ਦੇ ਵਿਚਲੇ ਆਕਾਸ਼ ਦਾ ਬਾਹਰਲੇ ਆਕਾਸ਼ ਦਾ ਕੋਈ ਫਰਕ ਤਾਂ ਨਹੀਂ, ਇੱਕ ਵੱਖ ਹੋ ਗਿਆ ਉਪਾਧੀ ਕਰਕੇ, ਘੜੇ ਦੀ ਕਰਕੇ। ਇਉਂ ਸਰੀਰ ਦੀ ਮਨ ਦੀ ਉਪਾਧੀ ਕਰਕੇ ਸਤਸੰਗ ਜੀ ਜਿਹੜੀ ਬ੍ਰਹਮ ਦੀ ਅੰਸ਼ ਵੱਖਰੀ ਆ ਨਾ ਹੋਈ ਹੋਈ, ਉਹ ਆਪਣਾ ਆਤਮਾ ਆਪਾਂ ਉਹ ਹਾਂ। ਇਸ ਕਰਕੇ ਕਿਹਾ ਮਰਨ ਹਾਰੇ ਜੀੜਾ ਨਾਹੀਂ,
ਸੋ ਸਰੂਪ ਤੂੰ ਆਪਣੋ ਜਾਣ।
ਇਹ ਜਾਤੀ ਮਲਖ ਉਹ ਆਪਣਾ ਅਸਲੀ ਸਰੂਪ ਜਾਣ ਲੈ।
ਨਿਰਪਕਾਰ ਅਵਨਾਸ਼ੀ ਮਾਨ,
ਉਹ ਤੇਰਾ ਜਿਹੜਾ ਆਤਮਾ ਸਰੂਪ ਆ ਉਹਦੇ ਚ ਬਕਾਰ ਨਹੀਂ ਹੈ, ਔਰ ਨਾਸਵੰਤ ਵੀ ਉਹ ਨਹੀਂ ਹੈ।
ਆਤਮ ਸੋ ਸੰਬੰਧ ਬੁੱਧ ਪਾਏ,
ਉਹ ਆਤਮਾ ਦਾ ਸੰਬੰਧ ਪਾ ਕੇ ਜਿਹੜੀ ਬੁੱਧੀ
ਨਹੀਂ ਵਾਸਤਵ ਕਲਪਤ ਗਾਏ,
ਉਹ ਵੀ ਅਸਲੀ ਸੰਬੰਧ ਨਹੀਂ, ਸੰਬੰਧ ਕਰਕੇ ਤੋਂ ਬਕਾਰੀ ਹੋ ਜਾਵੇਗਾ। ਬਈ ਆਹ ਸੰਬੰਧ ਵਾਲਾ ਬਿਨਾਂ ਸੰਬੰਧ ਤੋਂ ਹੈ, ਉਹਦਾ ਕਲਪਤ ਦਾ ਆਤਮਾ ਸੰਬੰਧ ਹੈ। ਖਾਲਸਾ ਜੀ ਆਪਣਾ ਦੇਹ ਦੇ ਮਨ ਦੇ ਇੰਦਰੀਆਂ ਦੇ ਨਾਲ ਨਾ ਆਪਾਂ ਜੁੜੇ ਨਹੀਂ ਹੋਏ, ਆਪਣਾ ਕਲਪਤ ਦਾ ਆਤਮਾ ਸੰਬੰਧ ਹੈ। ਉਹ ਕਿਵੇਂ ਕਲਪਤ ਦਾ ਆਤਮਾ ਸੰਬੰਧ, ਉਹਨੂੰ ਕਹਿੰਦੇ ਨੇ ਸੂਰਜ ਪਤਾ ਨਹੀਂ ਕਿੰਨੇ ਕੁ ਖਾਲਸਾ ਜੀ ਆਕਾਸ਼ ਵਿੱਚ ਹੈ, ਘੜਾ ਪਾਣੀ ਦਾ ਭਰ ਕੇ ਰੱਖ ਦਈਏ, ਉਹਦੇ 'ਚ ਆਪਾਂ ਨੂੰ ਸੂਰਜ ਦਿਸੇਗਾ। ਪਾਣੀ ਨੂੰ ਹਿਲਾ ਦਈਏ ਤਾਂ ਤੁਸੀਂ ਵਿੱਚ ਦੇਖੋ ਸੂਰਜ ਹਿਲਦਾ ਲਿਖੇਗਾ, ਵੀ ਜਿਵੇਂ ਸੂਰਜ ਹਿਲਦਾ ਹੁੰਦਾ। ਸੂਰਜ ਤਾਂ ਹਿਲਦਾ ਨਹੀਂ, ਲੇਕਿਨ ਉਹ ਪਾਣੀ ਦੇ ਵਿੱਚ ਜਿਹੜਾ ਅਕਸ ਪੈ ਰਿਹਾ ਸੂਰਜ ਦਾ, ਉਹ ਆਪਾਂ ਨੂੰ ਸਤਸੰਗ ਜੀ ਆਇਆ ਵੀ ਜਿਵੇਂ ਸੂਰਜ ਹਿਲਦਾ ਹੁੰਦਾ। ਇਉਂ ਆਪਾਂ ਸਮਝਦੇ ਹਾਂ ਵੀ ਸਾਡਾ ਅਸੀਂ ਤਾਂ ਮਰਨ ਵਾਲੇ ਹਾਂ, ਜੰਮਦੇ ਮਰਦੇ ਰਹਿੰਦੇ ਹਾਂ। ਜਿਵੇਂ ਸੂਰਜ ਨੂੰ ਕੋਈ ਹਿਲਦਾ ਸਮਝ ਲਵੇ, ਉਹ ਕਹਿਣਗੇ ਬਈ ਇਹ ਤਾਂ ਪਾਣੀ 'ਚ ਪਰਛਾਵਾਂ ਸੂਰਜ ਦਾ ਪੈ ਰਿਹਾ, ਉਹ ਹਿਲਦਾ ਲੱਗਦਾ, ਪਾਣੀ ਹਿਲਦਾ ਸੂਰਜ ਨਹੀਂ ਹਿਲਦਾ ਹੈ। ਇਸੇ ਕਰਕੇ ਆਪਣਾ ਆਤਮਾ ਜੰਮਣ ਮਰਨ ਵਿੱਚ ਨਹੀਂ। ਸੋ ਸਤਸੰਗ ਜੀ ਆਪਾਂ ਨੂੰ ਭ੍ਰਾਂਤੀ ਹੈ, ਭਰਮ ਹੈ। ਸੋ ਮਰਨ ਹਾਰੇ ਜੀੜਾ ਨਾਹੀਂ, ਉਹਨੂੰ ਬੁੱਧੀ ਦੇ ਨਾਲ ਇਹਦਾ ਕਲਪਤ ਦਾ ਆਤਮਾ ਸੰਬੰਧ ਹੈ। ਜਿਵੇਂ ਖਾਲਸਾ ਜੀ ਆਤਸ਼ੀ ਸ਼ੀਸ਼ਾ ਹੈ, ਉਹਨੂੰ ਸੂਰਜ ਦੀਆਂ ਕਿਰਨਾਂ ਜਦੋਂ ਛੋਹ ਜਾਂਦੀਆਂ ਅੱਗ ਪੈਦਾ ਕਰ, ਸੂਰਜ ਤਾਂ ਨਹੀਂ ਨੇੜੇ ਆਇਆ, ਉਹਦੀਆਂ ਕਿਰਨਾਂ ਹੀ ਸਤਸੰਗ ਜੀ ਉਹਨੂੰ ਛੋਹੀਆਂ, ਅੱਗ ਪੈਦਾ ਕਰ ਦਿੱਤੀ। ਇਸੇ ਤਰ੍ਹਾਂ ਸਤਸੰਗ ਜੀ ਆਪਣਾ ਆਤਮਾ ਮਨ ਦੇ ਨਾਲ ਕਲਪਤ ਆਤਮਾ ਸੰਬੰਧ ਸੱਤਾ ਪਾ ਕਰਕੇ ਨਾ ਉਹਦੀ ਇਹ ਮਨ ਆਪਣੀ ਸਿਆਣਪ ਦੇ ਨਾਲ ਫਿਰ ਸਤਸੰਗ ਜੀ ਇੰਦਰੀਆਂ ਨੂੰ ਪ੍ਰੇਰਦਾ ਹੈ, ਇੰਦਰੀਆਂ ਦੁਆਰਾ ਫਿਰ ਸਰੀਰ ਤੁਰਿਆ ਫਿਰਦਾ, ਚੰਗਾ ਮਾੜਾ ਕੰਮ ਕਰਦਾ। ਜਦੋਂ ਚੰਗਾ ਮਾੜਾ ਕੰਮ ਕਰਦਾ ਸਤਸੰਗ ਜੀ, ਫਿਰ ਉਹਦਾ ਫਲ ਕੌਣ ਭੋਗੂ? ਫਿਰ ਜਿਹੜਾ ਕਰਦਾ ਉਹੀ ਭੋਗੂਗਾ, ਆਤਮਾ ਤਾਂ ਹੀ ਭੋਗੂ। ਜਿਵੇਂ ਜੂਏਬਾਜ਼ਾਂ ਦਾ ਸਤਸੰਗ ਜੀ ਪਾਪ ਪੁੰਨ ਦਾ ਫਲ ਦੀਵਾ ਤਾਂ ਨਹੀਂ ਭੋਗੂ। ਜਿਹੜੇ ਬਹੁਤ ਸਾਰੇ ਗਿਆਨੀ ਲੋਕ ਕਹਿੰਦੇ ਜੀ ਰੱਬ ਹੀ ਕਰਾਉਂਦਾ ਸਾਡੇ ਕੋਲੋਂ, ਉਹੀ ਭੁਗਤੇ, ਸਾਨੂੰ ਕਿਉਂ ਦੁੱਖ ਦਿੰਦਾ? ਇਹੋ ਜਿਹੇ ਸਤਸੰਗ ਜੀ ਭਰਮ ਨੂੰ ਭ੍ਰਾਂਤੀ ਨੂੰ ਚੱਕਣ ਵਾਸਤੇ ਆਹ ਅੱਗੇ ਕਥਾ ਦੀ ਲੋੜ ਹੈ। ਗੁਰੂ ਘਰ ਦੇ ਵਿੱਚ ਕਿਸੇ ਵਸਤੂ ਨੂੰ ਸਤਸੰਗ ਜੀ ਮਹਾਰਾਜ ਨੇ ਛੱਡਿਆ ਨਹੀਂ, ਸਭ ਦਾ ਨਿਰਣਾ ਕੀਤਾ ਹੋਇਆ ਹੈ। ਘਾਟ ਕੀ ਹੈ? ਅਸੀਂ ਸਤਸੰਗ ਜੀ ਕਥਾ ਸੁਣਦੇ ਨਹੀਂ, ਨਹੀਂ ਤਾਂ ਜਿੰਨੇ ਸਾਡੇ ਮਨ ਦੇ ਅੰਦਰ ਭਰਮ ਪੈਦਾ ਹੁੰਦੇ, ਮਜਾਲ ਕੀ ਫਿਰ ਗੁਰਸਿੱਖ ਹੋਵੇ ਅਤੇ ਫਿਰ ਭਰਮੀ ਹੋਵੇ? ਗੁਰਸਿੱਖ ਕੀ ਅਤੇ ਭਰਮੀ ਕੀ? ਸੋ ਮਹਾਰਾਜ ਜੀ ਨੇ ਖਾਲਸਾ ਜੀ ਕਥਾ ਦੇ ਅੰਦਰ ਕਿਸੇ ਤਰ੍ਹਾਂ ਦੀ ਭ੍ਰਾਂਤੀ ਨਹੀਂ ਛੱਡੀ, ਗੁਰਸਿੱਖ ਨੂੰ ਨਖੇੜ ਕੇ ਦੱਸ ਦਿੱਤਾ, ਹੇ ਪ੍ਰੇਮੀਆਂ ਤੂੰ ਸਾਡਾ ਸਿੱਖ ਕਹਾਉਂਦਾ ਹੋਵੇਂ, ਫਿਰ ਭਰਮ ਦੇ ਸਹਿਤ ਹੋਵੇ ਤਾਂ ਗੁਰੂ ਨੂੰ ਲਾਜ ਆਉਂਦੀ ਹੈ ਵੀ ਫਲਾਣੇ ਦਾ ਗੁਰੂ ਦਾ ਸਿੱਖ ਭਰਮ ਦਾ ਫਿਰਦਾ ਹੈ। ਜੇ ਇੱਕ ਕੁੱਤੇ ਦੇ ਪਟਾ ਪਾ ਦਈਏ ਨਾ, ਉਹਨੂੰ ਕੋਈ ਗਾਲ ਕੱਢੇ ਆਪਾਂ ਸਹਾਰਦੇ ਨਹੀਂ, ਖੂਨ ਕਰ ਦਿੰਦੇ, ਕਹਿੰਦੇ ਤੂੰ ਕਿਉਂ, ਲੋਕਾਂ ਨੂੰ ਆਦਤ ਹੁੰਦੀ ਹੈ ਤੇਰੇ ਰੱਖਦੇ ਦੀ, ਕਹਿ ਕੇ ਗਾਲ ਕੱਢਦੇ ਕੁੱਤੇ ਨੂੰ। ਸੋ ਖਾਲਸਾ ਜੀ ਸਹਾਰੀ ਦੀ ਨਹੀਂ, ਅੱਜ ਗੁਰੂ ਸਾਹਿਬ ਨੂੰ ਵੀ ਲਾਜ ਹੈ। ਜੇ ਦੁਨੀਆਂ ਦੇ ਲੋਕ ਕਹਿਣਗੇ ਸਿੱਖ ਤਾਂ ਭਰਮ ਦੇ ਫਿਰਦੇ ਹੈ, ਕੀ ਸਤਸੰਗ ਜੀ ਗੁਰੂ ਸਾਹਿਬ ਨੂੰ ਲਾਜ ਨਹੀਂ? ਕਰਨ ਕੀ? ਜੇ ਸਤਸੰਗ ਜੀ ਪੁੱਤ ਭੇਤ ਨਾ ਦੇਵੇ, ਮਾਂ ਬਾਪ ਕੀ ਕਰਨਗੇ? ਗੁਰੂ ਵਿਚਾਰਾ ਕਿਆ ਕਰੇ ਜੇ ਸਿੱਖ ਨਾ ਦੇਵੇ ਭੇਤ? ਜੇ ਸਤਸੰਗ ਜੀ ਗੁਰੂ ਵਿਚਾਰਵਾਨ ਕੀ ਕਰੇਗਾ ਜੇ ਸਿੱਖ ਆ ਕੇ ਭੇਤ ਨਹੀਂ ਦੱਸੂ, ਮੇਰੇ ਚਾਹ ਔਗੁਣ ਹੈ, ਮੇਰੇ ਚਾਹ ਘਾਟ ਹੈ। ਵੈਦ ਵਿਚਾਰਾ ਕੀ ਕਰੂ ਜੇ ਰੋਗੀ ਸਤਸੰਗ ਜੀ ਆਪਦੀਆਂ ਆਦਤਾਂ ਨਹੀਂ ਦੱਸੂ, ਰੋਗ ਨਹੀਂ ਦੱਸੂ, ਉਹ ਵਿਚਾਰਾ ਕਿਵੇਂ ਦੇ ਦੇਵੇ ਦਾਦੂ ਦਾਰੂ ਸਤਸੰਗ ਜੀ? ਸੋ ਇਸੇ ਤਰ੍ਹਾਂ ਗੁਰਸਿੱਖੋ, ਜੇ ਕਿਸੇ ਨੇ ਭਰਮ ਭ੍ਰਾਂਤੀ ਦੇ ਅੰਦਰ ਦਾਇਰੇ 'ਚ ਆਪਣੇ ਆਪ ਨੂੰ ਸਮਝਿਆ ਹੋਇਆ, ਉਹ ਗੁਰੂ ਕੀ ਸਿੱਖਿਆ ਨੂੰ ਪੜ੍ਹੇ ਸੁਣੇ, ਕੀ ਖਾਲਸਾ ਜੀ ਭਰਮ ਕਰਕੇ ਦੁਖੀ ਹਾਂ, ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ, ਕੌਣ ਨਹੀਂ ਭਰਮ ਦਾ ਹੈ ਖਾਲਸਾ ਜੀ? ਭੈ ਭੰਜਨ ਅਗ ਦੁਖ ਨਾਸ ਮਨੈ ਅਰਾਧ ਹਰੇ, ਸੰਤ ਸੰਗ ਜੇ ਰਿਧ ਵਸਿਓ ਨਾਨਕ ਤੇ ਨਾ ਭਰਮੈ। ਉਹ ਨਹੀਂ ਭਰਮਣਗੇ, ਨਾ ਜੂਨਾਂ 'ਚ ਭਰਮਣਗੇ, ਨਾ ਇੱਥੇ ਉਹਨਾਂ ਨੂੰ ਕਦੇ ਭਰਮ ਪੈਦਾ ਹੋਇਆ। ਨਹੀਂ ਤਾਂ ਭਰਮ ਦੇ ਅੰਦਰ ਸਤਸੰਗ ਜੀ ਲੋਕਾਂ ਕੋਲੋਂ ਪੁੱਛਦੇ ਫਿਰਦੇ, ਆਹ ਕਿਵੇਂ ਜੀ, ਆਹ ਕਿਵੇਂ ਜੀ, ਉਹ ਕਿਵੇਂ ਜੀ, ਖੰਡ ਪਾਠ ਕਿਵੇਂ ਆਰੰਭ ਹੋਏ ਜੀ, ਆਹ ਕੁਛ ਕਿਵੇਂ ਹੋਇਆ ਜੀ, ਪੰਥ ਦੇ ਕਿੱਥੇ ਲਿਖਿਆ ਹੋਇਆ ਜੀ? ਇਹੋ ਜਿਹੇ ਭਰਮ ਨੇ ਸਤਸੰਗ ਜੀ ਸਾਨੂੰ ਨਾਮ ਨਹੀਂ ਜਪਣ ਦੇਣਾ, ਸਮਾਂ ਕਮ ਨਹੀਂ ਕਦੋਂ ਹੱਥੋਂ ਨਿਕਲ ਜਾਣਾ, ਚੁੱਪ ਕਰਕੇ ਬਾਣੀ ਨਹੀਂ ਪੜ੍ਹਨੀ। ਸਤਸੰਗ ਜੀ ਐਸੀਆਂ ਸ਼ੰਕਾ ਦੇ ਵਿੱਚ ਪਏ ਦਾਇਰੇ ਦੇ ਵਿੱਚ ਘੁੰਮਦੇ ਰਹਿਣਾ, ਇਹ ਸਾਡੇ ਮਾੜੇ ਕਰਮ ਹਨ।
ਬੁੱਧ ਸੋ ਮਨ ਸੰਬੰਧ ਹੋ ਜਾਵੇ,
ਇਸ ਕਰਕੇ ਬੁੱਧੀ ਦੇ ਬੁੱਧੀ ਦਾ ਮਨ ਦੇ ਨਾਲ ਸੰਬੰਧ ਹੈ। ਬਧੇਰ ਆਤਮਾ ਮਹਾਨ ਪਰਾ, ਬੁੱਧੀ ਸਾਰੀਆਂ ਤੋਂ, ਤਨ ਤੋਂ ਵੀ, ਇੰਦਰੀਆਂ ਤੋਂ ਵੀ, ਪ੍ਰਾਣਾ ਤੋਂ ਵੀ, ਮਨ ਤੋਂ ਵੀ ਪਰੇ ਬੁੱਧੀ ਹੈ। ਔਰ ਬੁੱਧੀ ਸਤਸੰਗ ਜੀ ਸਾਰਿਆਂ ਨੂੰ ਸੁਣ, ਜਿਸ ਵੇਲੇ ਆਪਾਂ ਕਹਿੰਦੇ ਹਾਂ ਨਾ ਮੈਂ ਫਲਾਣਾ ਕੰਮ ਮੇਰੇ ਮਨ 'ਚ ਫੁਰਿਆ ਵੀ ਆਹ ਕੰਮ ਕਰਾਂ, ਪਰ ਫਿਰ ਮਗਰੋਂ ਵਿਚਾਰ ਆਇਆ ਵੀ ਜੇ ਕੀਤਾ ਤਾਂ ਮੈਨੂੰ ਡੰਨ ਮਿਲੂਗਾ, ਮੈਨੂੰ ਪੁਰਸ ਫਲ ਡੂਗੀ, ਮੈਂ ਤਾਂ ਨਹੀਂ ਇਹ ਕੰਮ ਕਰਨਾ। ਅੰਦਰੋਂ ਹੀ ਮੈਨੂੰ ਰੱਬ ਨੇ ਕਿਹਾ, ਰੱਬ ਨਹੀਂ ਕਹਿੰਦਾ ਖਾਲਸਾ ਜੀ, ਉੱਥੇ ਬੁੱਧੀ ਕਹਿੰਦੀ ਹੈ। ਬੁੱਧੀ ਐਸੀ ਉਜਲ ਹੈ, ਇਹ ਜੇ ਮਨ ਸਤਸੰਗ ਜੀ ਕਹੇ ਨਾ ਬਈ ਆਹ ਕੰਮ ਕਰਨਾ, ਬੁੱਧੀ ਕੇਰਾਂ ਰਾਇ ਜ਼ਰੂਰ ਦੇ ਦਿੰਦੀ ਹੈ। ਜਿਵੇਂ ਸ਼ਰਾਬੀ ਕਬਾਬੀ ਪਤੀ ਹੋਵੇ, ਘਰ ਵਾਲੀ ਨੂੰ ਦੁੱਖ ਆਉਂਦਾ, ਕੇਰਾਂ ਰਾਇ ਤਾਂ ਦੇ ਦਿੰਦੀ ਹੈ, ਜ਼ੋਰ ਨਹੀਂ ਉਹਦਾ ਚੱਲਦਾ ਹੈ, ਉਹ ਕਹਿੰਦੀ ਹੈ ਪਤੀ ਆਹ ਨਾ ਕੰਮ ਕਰ, ਦੇਖ ਰਿਹਾ ਤੇਰੇ ਵਾਸਤੇ ਠੀਕ ਹੈ, ਨਾਲੇ ਉਹਦੇ ਵਿੱਚ ਪੇਟ ਮਾਰ ਜਾਂਦਾ ਨਾਲੇ ਕਰ ਵੀ ਦਿੰਦਾ। ਫਿਰ ਉਹ ਵਿਚਾਰੀ ਜਿਹੜੀ ਨੇਕ ਹੁੰਦੀ ਹੈ ਉਹਦੀ ਕੁੱਟ ਵੀ ਸਵਾਰ ਲੈਂਦੀ ਹੈ, ਚੁੱਪ ਵੀ ਕਰ ਜਾਂਦੀ ਹੈ, ਕਰੇ ਕੀ, ਉੱਥੇ ਜ਼ੋਰ ਨਹੀਂ ਚੱਲਦਾ। ਇਸੇ ਤਰ੍ਹਾਂ ਹੀ ਬੁੱਧੀ ਦੀ ਹਾਲਤ ਆ ਖਾਲਸਾ ਜੀ, ਬੁੱਧੀ ਬਹੁਤ ਉੱਜਲ ਹੈ, ਮਨ ਲੋਚੇ ਬੁਰਿਆਈਆਂ ਗੁਰਸਬ ਦੀ ਇਹ ਮਨ ਹੋੜੀ ਹੈ, ਗੁਰੂ ਕੇ ਸ਼ਬਦ ਦੇ ਨੇੜੇ ਬੁੱਧੀ ਹੁੰਦੀ ਹੈ, ਬੁੱਧੀ ਨਾਲ ਹੀ ਆਪਾਂ ਸਮਝਦੇ ਹਾਂ, ਮਨ ਨਾਲ ਨਹੀਂ ਸਮਝਦੇ, ਮਨ ਤਾਂ ਬਹੁਤ ਚੰਚਲ ਹੈ। ਜਿਸ ਵੇਲੇ ਸਤਸੰਗ ਜੀ ਬੁੱਧੀ ਦਾ ਪ੍ਰਭਾਵ ਪੈਂਦਾ ਉਦੋਂ ਮਨ ਟਿਕਦਾ ਹੈ, ਨਹੀਂ ਨਹੀਂ। ਸੋ ਸਤਸੰਗਤ ਜੀ ਬੁੱਧੀ ਅੰਦਰੋਂ ਰਹਿ ਦਿੰਦੀ ਆ, ਹੇ ਮਨ ਇਹ ਤੂੰ ਜਿਹੜਾ ਕੰਮ ਕਰਨ ਲੱਗਾ ਇਹ ਤੇਰੇ ਵਾਸਤੇ ਠੀਕ ਨਹੀਂ, ਅੱਗੇ ਤੇਰੀ ਇੱਛਾ ਹੈ, ਜੇ ਤਾਂ ਕਹਿਣੇ ਲੱਗ ਜੇ ਫਿਰ ਤਾਂ ਸਤਸੰਗ ਜੀ ਠੀਕ ਹੈ, ਜੇ ਨਾ ਕਹਿਣੇ ਲੱਗੇ ਫਿਰ ਸਤਸੰਗ ਜੀ ਕਈ ਗੇਰ ਬੁੱਧੀ ਚੰਗੇ ਕਰਮ ਨੂੰ ਪ੍ਰੇਰਦੀ ਹੈ, ਇਹ ਕਈ ਗੇਰ ਕਰ ਦਿੰਦਾ ਬੁੱਧੀ ਦੇ ਕਹੇ, ਕਈ ਗੇਰ ਨਹੀਂ ਕਰਦਾ, ਕਹਿੰਦਾ ਮੈਂ ਨਹੀਂ ਜਾਂਦਾ ਗੁਰੂ ਘਰ। ਸੋ ਕਈ ਗੇਰ ਸਤਸੰਗ ਜੀ ਆਉਂਦਾ ਹੈ। ਸੋ ਜਿਹੜੀ ਬੁੱਧੀ ਹੈ ਉਹਦਾ ਆਤਮਾ ਦੇ ਨਾਲ ਕਲਪਤ ਦਾ ਆਤਮਿਕ ਸੰਬੰਧ ਹੈ, ਜਿਵੇਂ ਪਾਣੀ ਦੇ ਵਿੱਚ ਸੂਰਜ ਦਾ ਆਪਾਂ ਦ੍ਰਿਸ਼ਟਾਂਤ ਦਿੱਤਾ ਹੈ, ਇਉਂ ਖਾਲਸਾ ਜੀ ਉਹ ਜਿਹੜਾ ਆਤਮਾ ਸਰੂਪ ਹੈ ਵਿੱਚ ਵੀ ਹੈ ਅਤੇ ਨਿਆਰਾ ਵੀ ਹੈ, ਜਿਵੇਂ ਸੂਰਜ ਸਤਸੰਗ ਜੀ ਪਾਣੀ ਦੇ ਵਿੱਚ ਵੀ ਦੀਦਾ ਪਰ ਨਿਆਰਾ ਵੀ ਹੈ ਨਾ, ਉਹ ਹਿਲਦਾ ਲੱਗਦਾ ਪਾਣੀ ਹਿੱਲਣਾ ਕਰਕੇ। ਆਪਾਂ ਜੀਵ ਆਤਮਾ ਜੰਮਦਾ ਮਰਦਾ ਰਹਿੰਦਾ ਮਨ, ਤਾਂ ਆਪਾਂ ਕਹਿੰਦੇ ਆਤਮਾ ਜਿਹੜਾ ਮੇਰਾ ਜੰਮਦਾ ਮਰਦਾ, ਆਤਮਾ ਜੰਮਣ ਮਰ ਤੋਂ ਨਿਰਲੇਪ ਹੈ,
ਮਨ ਸੋ ਇੰਦਰੀ ਤਿਮ ਹੀ ਪਾਵੇ।
ਇਸੇ ਤਰ੍ਹਾਂ ਮਨ ਤੇ ਇੰਦਰੀਆਂ ਆਪ ਕਲਪਿਤ ਹਨ,
ਇੰਦਰੀ ਸੰਗ ਪਦਾਰਥ ਹੋਏ,
ਔਰ ਇੰਦਰੀਏ ਨੇ ਜਿਹੜੇ ਪਦਾਰਥਾਂ ਵੱਲ ਰੁਚੀ ਰੱਖਦੇ ਨੇ ਖਾਣ ਪੀਣ ਪਹਿਨਣ ਦੀ,
ਜਾਣਿਓ ਪਰੇ ਜਗਤ ਹੈ ਜੋਏ,
ਇਹ ਜਾਣ ਲਿਆ ਉਸ ਵੇਲੇ ਜਦੋਂ ਸਤਸੰਗ ਜੀ ਬੁੱਧੀ ਖਿੰਡਦੀ ਹੈ ਉਦੋਂ ਜਗਤ ਨੂੰ ਜਾਣ ਲੈਂਦਾ ਇਹ,
ਇੰਦਰੇ ਤੇ ਮਨ ਲਿਓ ਹਟਾਏ।
ਮਹਾਰਾਜ ਕਹਿਣ ਲੱਗੇ ਜੇ ਤੂੰ ਆਪਣਾ ਆਤਮ ਸਰੂਪ ਦੀ ਇੱਛਾ ਰੱਖਦਾ ਨਾ ਭਾਲਣ ਦੀ ਜਾਤੀ ਮਾਲਕ, ਪਹਿਲਾਂ ਇੰਦਰੀਆਂ ਤੋਂ ਮਨ ਨੂੰ ਪਿੱਛੇ ਹਟਾ। ਮਨ ਸਤਸੰਗ ਜੀ ਇੰਦਰੀਆਂ ਦੇ ਆਸਰੇ ਹੈ, ਸਨਕ ਸੁਨੰਦਨ ਸਨਾਤਨ ਸਨਾਤਨ ਚਾਰ ਲੜਕੇ ਨੇ ਖਾਲਸਾ ਜੀ ਬ੍ਰਹਮਾ ਦੇ, ਇਹਨਾਂ ਨੂੰ ਵੀ ਹੰਸਾ ਅਵਤਾਰ ਧਾਰ ਕੇ ਉਪਦੇਸ਼ ਦਿੱਤਾ ਸੀ ਕਿ ਨਹੀਂ? ਭਗਵਾਨ ਨੇ ਜਦੋਂ ਬ੍ਰਹਮਾ ਨੂੰ ਪ੍ਰਸ਼ਨ ਨਹੀਂ ਸੀ ਆਇਆ, ਉਹ ਪ੍ਰਸ਼ਨ ਦਾ ਉੱਤਰ ਨਹੀਂ ਸੀ ਆਇਆ, ਇਹਨਾਂ ਨੇ ਕਿਹਾ ਸੀ ਹੇ ਪਿਤਾ ਮਨ ਇੰਦਰੀਆਂ ਤੋਂ ਪਿੱਛੇ ਹਟ ਕੇ ਕਿਵੇਂ ਠਹਿਰੇਗਾ? ਚੁੱਪ ਕਰ ਗਿਆ ਬ੍ਰਹਮਾ। ਜਦੋਂ ਇਹਨੂੰ ਹੱਸਣ ਲੱਗ ਗਏ ਪਿਓ ਨੂੰ, ਉਹਨੂੰ ਸ਼ਰਮ ਆਈ ਅੱਜ ਮੇਰੇ ਪੁੱਤ ਵੀ ਮੈਨੂੰ ਟਿਚਰਾਂ ਕਰਦੇ ਹੈ। ਫਿਰ ਜਦੋਂ ਧਿਆਨ ਧਾਰਿਆ ਪਰਮੇਸ਼ਰ ਨੇ ਸਤਸੰਗ ਹੰਸਾ ਅਵਤਾਰ ਧਾਰ ਕੇ ਸਾਹਮਣੇ ਆਇਆ, ਸਾਰਿਆਂ ਫੰਗਾਂ ਦੇ ਉੱਤੇ ਵੇਦਾਂ ਦੀਆਂ ਰਿਚਾਂ ਲਿਖੀਆਂ ਹੋਈਆਂ, ਸਨਕ ਸੁਨੰਦਨ ਹੁਣਾਂ ਨੂੰ ਜਦੋਂ ਦਿਸਿਆ ਕਹਿੰਦੇ ਤੂੰ ਕੌਣ ਹੈ? ਕਹਿੰਦੇ ਤੁਹਾਡਾ ਪ੍ਰਸ਼ਨ ਗਲਤ ਹੈ, ਪੰਜਾਂ ਤੱਤਾਂ ਦਾ ਸਰੀਰ ਤੁਹਾਡਾ, ਪੰਜਾਂ ਤੱਤਾਂ ਦਾ ਮੇਰਾ, ਕਿਹਨੂੰ ਪੁੱਛਦੇ ਹੋ? ਜਦੇ ਹੀ ਸੋਚ ਲਿਆ ਵੀ ਇਹ ਤਾਂ ਨਹੀਂ ਹੰਸ ਹੈ, ਇਹ ਤਾਂ ਪਰਮੇਸ਼ਰ ਹੈ। ਕਹਿਣ ਲੱਗੇ ਚੰਗਾ ਕਿਰਪਾ ਕਰਕੇ ਦੱਸੋ ਮਨ ਕਿਵੇਂ ਠਹਿਰੇ ਇੰਦਰੀਆਂ ਤੋਂ ਪਿੱਛੇ ਹਟ ਕੇ? ਮਨ ਹਰ ਵੇਲੇ ਆਪਣਾ ਸਤਸੰਗ ਜੀ ਸੁਪਨੇ ਵਿੱਚ ਵੀ ਕਦੇ ਦੇਖਦਾ ਹੈ, ਉਦੋਂ ਅੱਖਾਂ ਹੋਰ ਨਵੀਆਂ ਬਣਾ ਲੈਂਦਾ, ਕੰਨ ਵੀ ਸੁਣਨ ਵਾਲੇ ਨਵੇਂ ਹੁੰਦੀ ਹੈ ਕਿ ਨਹੀਂ? ਦੇਹ ਸਾਰੀ ਨਵੀਂ ਹੁੰਦੀ ਹੈ ਸੁਪਨੇ ਵਾਲੀ, ਆਹ ਦੇਹ ਤਾਂ ਨਹੀਂ ਹੁੰਦੀ ਉੱਥੇ, ਇਹ ਤਾਂ ਹਾਕਾ ਮਾਰੀ ਜਾਂਦਾ, ਆਦਮੀ ਸੁਣਦਾ ਨਹੀਂ, ਸੁੱਤਾ ਪਿਆ ਹੁੰਦਾ ਘੂਕ, ਲੇਕਿਨ ਸੁਪਨੇ ਵਾਲੇ ਸਰੀਰ ਵਿੱਚ ਸਭ ਕੁਝ ਸੁਣਦਾ ਹੁੰਦਾ। ਇਹ ਸਤਸੰਗ ਜੀ ਜਿਹੜਾ ਮਨ ਇੰਦਰੀਆਂ ਤੋਂ ਪਿੱਛੇ ਹਟਾ ਲਾ, ਸ਼ਬਦ ਦੇ ਆਸਰੇ ਕਰਦਾ, ਕਦੇ ਦੇਖਣ ਵਿੱਚ, ਸੁੰਘਣ ਵਿੱਚ, ਖਾਣ ਪੀਣ ਦੇ ਰਸ ਲੈਣ ਵਿੱਚ, ਸੁਣਨ ਵਿੱਚ, ਇਹ ਹਰ ਵੇਲੇ ਇੰਦਰੀਆਂ ਦੇ ਆਸਰੇ ਮਨ ਰਹਿੰਦਾ ਖਾਲਸਾ ਜੀ। ਇੰਦਰੀਆਂ ਤੋਂ ਪਿੱਛੇ ਹਟਾ ਕੇ ਦੇਖੋ ਤਾਂ ਮਨ ਨੂੰ ਖਾਲਸਾ ਜੀ ਆਪਣੇ ਆਤਮ ਸਰੂਪ ਦਾ ਬੋਧ ਹੁੰਦਾ ਕਿ ਨਹੀਂ? ਪਰ ਕਮਾਈ ਕਰਨੀ ਔਖੀ ਹੈ ਖਾਲਸਾ ਜੀ, ਗਿਆਨ ਤਾਂ ਮਹਾਰਾਜ ਲੁਕੋ ਕੇ ਨਹੀਂ ਰੱਖਿਆ ਹੋਇਆ। ਸੋ ਆਪ ਜੀ ਕਹਿੰਦੇ ਹਨ
ਔਰ ਅੰਤਰ ਹੀ ਰਾਖ ਟਕਾਏ,
ਹਿਰਦੇ ਦੇ ਅੰਦਰ ਟਿਕਾ ਲਾ ਇੰਦਰੀਆਂ ਤੋਂ ਪਿੱਛੇ ਹਟਾ ਲਾ ਮਨ ਨੂੰ ਖਾਲਸਾ ਜੀ, ਉਸੇ ਨੇ ਟਿਕਾਉਣਾ ਜਿਹਨੇ ਧਰਮ ਦੇ ਯੁੱਧ ਵਿੱਚ ਤਲਵਾਰ ਬਾਹੀ ਜਾਤੀ ਮਾਲਕ ਪ੍ਰੋਹਤ ਨੇ, ਜਿਹਨੇ ਸਾਰੀ ਜ਼ਿੰਦਗੀ ਸਿੱਖੀ ਨਿਭਾ ਦਿੱਤੀ ਮਹਾਰਾਜ ਦੇ ਚਰਨਾਂ ਦੇ ਵਿੱਚ, ਅੱਜ ਬਰਾਗ ਦਾ ਸਤਸੰਗਤ ਜੀ ਦੌਰ ਚੜਿਆ ਹੋਇਆ ਹਿਰਦੇ ਦੇ ਅੰਦਰ, ਅਵਸਥਾ ਬਰਾਗ ਵਾਲੀ ਹੈ, ਪਤਾ ਕਿ ਅੱਜ ਸਰੀਰ ਛੱਡ ਦੇਣਾ, ਹੁਣ ਮੈਂ ਉਸ ਤੋਂ ਬਾਅਦ ਮੈਂ ਵਿਦਿਆ ਹੋਣਾ ਹੈ ਥੋੜ੍ਹੇ ਜਿਹੇ ਸਮੇਂ ਵਿੱਚ। ਸੋ ਮਨ ਤੀਬਰ ਇੱਛਾ ਹੋਣੇ ਕਰਕੇ ਸਤਸੰਗਤ ਜੀ ਅੱਜ ਇਕਦਮ ਉਸਨੇ ਇੰਦਰੀਆਂ ਤੋਂ ਮਨ ਨੂੰ ਪਿੱਛੇ ਹਟਾ ਲਿਆ। ਜਾਤੀ ਮਲਕ ਨੇ
ਬੇਟੇ ਜਗਤ ਆਤਮ ਸੋ ਮਿਲੇ,
ਮਹਾਰਾਜ ਕਹਿੰਦੇ ਜਦੇ ਹੀ ਤੈਨੂੰ ਆਤਮ ਸਰੂਪ ਦਾ ਬੋਧ ਹੋ ਜਾਵੇਗਾ, ਆਪਣੇ ਸਰੂਪ ਦਾ ਤੈਨੂੰ ਮਿਲ ਪਵੇਗਾ,
ਫਿਰ ਤਾਂ ਲਹੇ ਬਹੁਰਨੇ ਚੱਲੇ,
ਫਿਰ ਮਨ ਟਕ ਟਿਕ ਜਾਵੇਗਾ, ਫਿਰ ਕੀ ਮਜਾਲ ਹੈ ਮਨ ਦੀ ਹਿੱਲ ਜਾਵੇ।
ਸ੍ਰੀ ਹਰ ਗੋਬਿੰਦ ਬਖਾਨਾ,
ਜਦੋਂ ਐ ਸਤਸੰਗ ਜੀ ਮਹਾਰਾਜ ਨੇ ਉਪਦੇਸ਼ ਦਿੱਤਾ ਜਾਤੀ ਮਲਕ ਨੂੰ,
ਤਿਜ ਔਰ ਅੰਤਰ ਕੀਨ ਸ ਧਿਆਨਾ,
ਹਿਰਦੇ ਚ ਸਤਸੰਗ ਜੀ ਅੰਤਰਮੁਖ ਬਿਰਤੀ ਕਰਕੇ ਧਿਆਨ ਲਾਇਆ ਜਾਤੀ ਮਲਕ ਨੇ,
ਗੁਰੂ ਕਿਰਪਾ ਤੇ ਖੁੱਲੇ ਕਪਾਟ,
ਐਸੀ ਸਤਸੰਗ ਜੀ ਨਾਲੇ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਇਹਦੇ ਵੱਲ ਨੂੰ, ਨਾਲੇ ਇਹ ਉਪਦੇਸ਼ ਦਿੱਤਾ, ਹੰਗਤਾ ਮਮਤਾ ਦੇ ਤਖਤੇ ਖੁੱਲ ਗਏ ਖਾਲਸਾ ਜੀ। ਜਦੇ ਹੀ ਕਪਾਟ ਸੀ ਗਿਆਨ ਦੇ ਖਤਮ ਹੋ ਗਏ,
ਰਾਗ ਦਵੈਸ ਕੋ ਨਾਸਿਓ ਠਾਠ,
ਰਾਗ ਦਵੈਸ ਦਾ ਜਿਹੜਾ ਠਾਠ ਬਣਿਆ ਸੀ ਨਾ ਅੰਦਰ, ਕਿਸੇ ਨੇ ਮੋਹ ਕਰਨਾ, ਕਿਸੇ ਨੇ ਦਵੈਸ ਕਰਨੀ, ਇਹ ਸਭ ਚੱਕਿਆ ਗਿਆ।
ਵਿਦਾ ਕੀ ਸ਼ਾਂਕਰ ਛੁੱਟ ਗਈ,
ਉਹ ਜਿਹੜੀ ਸੰਗਲੀ ਲੱਗੀ ਸੀ ਰਾਗ ਦਵੈਖ ਦੇ ਤਖਤਿਆਂ ਨੂੰ, ਸਤਸੰਗੀ ਦੁਬਧਾ ਦੀ ਚਿੰਤਾ ਦੀ, ਉਹ ਕੁੰਡਾ ਵੀ ਖੁੱਲ ਗਿਆ।
ਬਿਰਤੀ ਸਰੂਪ ਵਿਖੇ ਥਿਰ ਭਈ,
ਆਪਣੇ ਆਤਮ ਸਰੂਪ ਵਿੱਚ ਬਿਰਤੀ ਟਿਕ ਗਈ।
ਆਪਣੇ ਹਿਰਦੇ ਮੈਂ ਅਚਰਜ ਜਾਣਾ,
ਆਪਣੇ ਹਿਰਦੇ ਸਤਸੰਗੀ ਅਚਰਜ ਸਰੂਪ ਨੂੰ ਜਾਣ ਲਿਆ, ਆਪਣੇ ਆਤਮਾ ਨੂੰ।
ਪ੍ਰਾਪਤ ਰਸ ਪਾ ਆਨੰਦ ਮਹਾਨਾ,
ਬੜਾ ਭਾਰੀ ਆਨੰਦ ਪ੍ਰਾਪਤ ਹੋਇਆ ਖਾਲਸਾ ਜੀ। ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਉਹ ਅਵਸਥਾ ਜਾਤੀ ਮਲਕ ਨੂੰ ਪ੍ਰਾਪਤ ਹੋਈ।
ਨੇਤਰ ਮੂੰਦ ਕਰ ਕੇਤਕ ਕਾਲ,
ਨੇਤਰ ਮੀਚ ਕਰਕੇ ਕਿਤਨਾ ਕ ਸਮਾਂ,
ਲਖਿਓ ਹਿਰਦੇ ਮੈਂ ਅਦਭੁਤ ਖਿਆਲ,
ਬੜਾ ਅਚਰਜੀ ਨਜ਼ਾਰਾ ਦੇਖਿਆ ਇਹਨੇ ਖਾਲਸਾ ਜੀ ਗੁਰੂ ਸਾਹਿਬ ਦੇ ਹਜ਼ੂਰੀ ਚ ਬੈਠ ਕੇ ਜਾਤੀ ਮਲਕ ਨੇ,
ਔਰ ਗੁਰੂ ਬੈਠੇ ਟਿਗਹੇਰੇ,
ਫਿਰ ਨੇਤਰ ਖੋਲ ਕੇ ਸਤਿਗੁਰੂ ਸਾਹਮਣੇ ਬੈਠੇ ਦੇਖੇ,
ਬੰਦਨ ਕਰ ਗੁਣ ਜਾਣ ਵਡੇਰੇ,
ਮੱਥਾ ਟੇਕਿਆ, ਜਾਣ ਲਿਆ ਕਿ ਆਹ ਇਹਨੂੰ ਕਹਿੰਦੇ ਆ ਗੁਰੂ, ਜਿਹੜਾ ਹਨੇਰੇ ਚੋ ਕੱਢ ਕੇ ਪ੍ਰਕਾਸ਼ ਵਿੱਚ ਸਥਿਤ ਕਰ ਦੇਵੇ।
ਮਹਿਮਾ ਕਹੀ ਨਾ ਤੁਮ ਸਮਿਆਨ,
ਕਹਿ ਮਹਿਮਾ ਕੀਤੀ ਮਹਾਰਾਜ ਜੀ, ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ।
ਉਪਮਾ ਮੈਂ ਕਰੂੰ ਬਖਾਨ,
ਮੈਂ ਕੀ ਉਪਮਾ ਵਾਰਾ ਤੁਹਾਡੀ, ਇੱਕ ਰਸਨਾ ਨਾ ਕਹਾ, ਆਪ ਬੇਅੰਤ ਰੂਪ ਹੋ,
ਆਪਣਾ ਜਾਣ ਗਿਆਨ ਮੁਝ ਦੀਨ,
ਮੈਨੂੰ ਆਪਣਾ ਘਰ ਦਾ ਪ੍ਰੋਤ ਜਾਣ ਕੇ ਸੋਢ ਮਾਸ ਦੇ ਵਿੱਚ ਮੈਨੂੰ ਮਹਾਰਾ ਗਿਆਨ ਬਖਸ਼ਿਆ ਤੁਸੀਂ।
ਜਿਸ ਕੋ ਜੋਗੀ ਸਕੇ ਨਚੀਨ,
ਜਿਸ ਅਵਸਥਾ ਨੂੰ ਜੋਗੀ ਵੀ ਯੋਗ ਸਾਧਨਾ ਦੁਆਰਾ ਪਛਾਣ ਨਹੀਂ ਸਕਦੇ, ਉਹ ਅਵਸਥਾ ਮੈਨੂੰ ਬਖਸ਼ ਦਿੱਤੀ ਤੁਸੀਂ।
ਦੋਰਾ ਇਸ ਵਿਦ ਪ੍ਰਾਪਤ ਗਿਆਨ ਕੋ,
ਕਿਉਂ ਖਾਲਸਾ ਜੀ, ਜਾਤੀ ਮਲਕ ਪ੍ਰੋਤ ਨੇ ਮਹਾਰਾਜ ਕੋਲੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਕੀਤੀ। ਜਿਸ ਪ੍ਰਕਾਰ ਸਤਸੰਗ ਜੀ ਸਮਾਵੇਗਾ ਜਾਤੀ ਮਲਕ ਜੀ, ਆਪਣੇ ਪੁੱਤਰ ਨੂੰ ਚਰਨੀ ਪਾਵੇਗਾ, ਇਹ ਕੱਲ ਨੂੰ ਸਤਸੰਗ ਜੀ ਕਥਾ ਵਿਚਾਰਾਂਗੇ। ਇਹ ਥੋੜੀ ਜੀ ਸਤਸੰਗ ਜੀ ਸੋਹਣੀ ਵਿਚਾਰ ਵਾਲੀ ਕਥਾ ਸੀ, ਇਸ ਕਰਕੇ ਆਪਾਂ ਇੱਥੇ ਹੀ ਵਿਸਰਾਮ ਦਿੰਦੇ ਹਾਂ। ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਖਾਲਸਾ ਜੀ, ਬੇਨਤੀਆਂ ਕਰੀਏ ਹੇ ਸੱਚੇ ਪਾਤਸ਼ਾਹ, ਇੰਦਰੀਏ ਮਨ ਪ੍ਰਾਣ ਇਹਨਾਂ ਦਾ ਬੋਧ ਸਾਨੂੰ ਵੀ ਹੋਵੇ, ਅਸੀਂ ਵੀ ਰਾਗ ਦੁਆਇਕ ਇਤਿਹਾਦਿਕ ਪਦਾਰਥਾਂ ਤੋਂ ਪਰੇ ਹਟ ਕਰਕੇ ਇਸ ਬੋਧ ਨੂੰ ਮਹਾਰਾ ਹਿਰਦੇ 'ਚ ਪ੍ਰਾਪਤ ਹੋਈਏ, ਸਾਨੂੰ ਪ੍ਰਾਪਤ ਹੋਵੇ, ਜਿਸ ਕਰਕੇ ਸਾਡੀ ਜ਼ਿੰਦਗੀ ਕਿਰਤ ਕਿਰਤ ਹੋ ਜਾਵੇ। ਇੱਥੇ ਵਿਸਰਾਮ ਦਿੰਦਾ ਖਾਲਸਾ ਜੀ, ਰਾਗੀ ਸਿੰਘ ਹਾਜ਼ਰ ਨੇ ਆਪ ਰਸ ਬਿਨਾਂ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।